ਵਾਹਿਗੁਰੂ ਸਾਹਿਬ ਜੀਓ।
ਵਾਹਿਗੁਰੂ ਸਾਹਿਬ ਜੀਓ।
ਸਲੋਕਾ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਾ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪੜ੍ਹੋ ਮਾਤਾ ਜੀ।
ਗੋਤ ਅਠਾਰ ਸੋਧ ਕੇ ਪੜ੍ਹੇ,
ਸੋਧ ਕੈ ਪੜ੍ਹੋ ਜੀ ਸਾਰੇ। ਗੋਤ ਅਠਾਰਾ ਹੈ ਸੋਧ ਕੈ,
ਗੋਤ ਅਠਾਰਾ ਸੋਧ ਕੇ
ਪੜ੍ਹੇ ਪੁਰਾਣ ਅਠਾਰਾ ਹੈ ਭਾਈ,
ਪੜ੍ਹੇ ਪੁਰਾਣ ਅਠਾਰਾਂ ਭਾਈ,
ਅਠਾਰਾਂ ਗੋਤਾਂ ਨੂੰ ਵੀ ਸੋਧ ਕੇ ਅਤੇ ਪੁਰਾਣਾ ਨੂੰ ਅਠਾਰਾਂ ਨੂੰ ਪੜ੍ਹ ਕੇ ਜਿਹੜਾ ਸੀ ਗੁਰਮੁਖ ਅੱਗੇ ਲੰਘੇ ਨੇ। ਅਤੇ ਅਠਾਰਾਂ ਗੋਤ ਇੱਥੇ ਜਿਹੜੇ ਦਿੱਤੇ ਹੋਏ ਨੇ, ਤੁਹਾਡੇ ਕੋਲ ਟੀਕੇ ਦੇ ਦਿੱਤੇ ਹੋਣਗੇ, ਇਹ ਗੋਤ ਨਹੀਂ ਹੈਗੇ, ਇਹ ਵਾਲਣ ਨੇ ਜਿਹੜੇ ਲਿਖੇ ਨੇ ਇੱਥੇ। ਗੋਤ ਹੋਰ ਚੀਜ਼ ਹੈ, ਅਠਾਰਾਂ ਗੋਤ ਜਿਵੇਂ ਬ੍ਰਾਹਮਣ, ਅਠਾਰਾਂ ਗੋਤ ਨਹੀਂ ਹੈਗੇ, ਗੌੜ ਵਗੈਰਾ ਹਨ। ਹਾਂ, ਚੌਵੀ ਅਠਾਰਾਂ ਗੋਤ ਜਿਹੜੇ ਨੇ, ਸਾਰਸੁੱਤ ਵਗੈਰਾ, ਗੌੜ, ਹਾਂਜੀ, ਜਿਵੇਂ ਕਲਾ ਸ਼ੁਕਲ ਜਿਹੜੇ ਨੇ ਆਪਣੇ, ਤ੍ਰਿਵੇਦੀ, ਦ੍ਰਿਵੇਦੀ, ਤਵਾੜੀ, ਹਾਂਜੀ, ਇਸ ਤਰ੍ਹਾਂ ਜਿਹੜੇ ਨੇ ਸ਼ਰਮਾ ਅਤੇ ਪੁਸ਼ਕਰ, ਅਤੇ ਇਉਂ ਸਾਰੇ ਜਿਹੜੇ ਨੇ ਅਠਾਰਾਂ ਗੋਤ ਹਿੰਦੂਆਂ ਦੇ ਜਿਹੜੇ ਨੇ ਉਹਨਾਂ ਦੇ ਮਨੇ ਗੁਰਮੁਖ ਇਹਨਾਂ ਤੋਂ ਅੱਗੇ ਲੰਘ ਗਿਆ। ਹਾਂ ਚਲੋ,
ਉੱਨੀ ਵੀਹ ਇੱਕੀ ਲੰਘਿਓ।
ਚਲੋ ਜੀ, ਹੁਣ ਪੜ੍ਹਿਓ ਇਸੇ ਲਾਈਨ ਨੂੰ ਦੁਬਾਰੇ।
ਗੋਤ ਅਠਾਰ ਸੋਧ ਕੇ,
ਸੋਧ ਕੈ ਦਲਾਵਾਂ ਲਾਇਆ ਕਰੋ।
ਗੋਤ ਅਠਾਰ ਸੋਧ ਕੇ
ਕੈ, ਬੋਲੋ ਜੀ,
ਕੈ ਪੜ੍ਹੇ ਪ੍ਰਾਣ,
ਸਾਰੇ ਪੜ੍ਹ ਲਓ ਜੀ।
ਗੋਤ ਅਠਾਰ ਸੋਧ ਕੈ ਪੜ੍ਹੇ ਪ੍ਰਾਣ ਅਠਾਰ ਭਾਈ,
ਲਿਖੋ ਜਿਹੜੇ ਨੇ ਲਿਖਣੇ ਨੇ। ਗੌਣ ਹੋ ਗਿਆ ਸੀ ਇੱਕ, ਸਾਰਸਵਤ ਹੋ ਗਿਆ, ਅਤੇ ਸ਼ੁਕਲਾ ਹੋ ਗਿਆ। ਪਹਿਲਾਂ ਸਟਾਰਟ ਤੋਂ ਲਿਖ ਲਓ ਦੁਬਾਰੇ। ਗੌੜ, ਸਾਸਵਤ, ਹਾਂਜੀ, ਸ਼ੁਕਲਾ, ਅਤੇ ਇਸੇ ਤਰ੍ਹਾਂ ਤਿਵਾੜੀ, ਤਿਵਾੜੀ ਦੁਬੇ, ਤਿਵਾੜੀ ਲਿਖ ਲਿਆ, ਦੁਬੇ, ਤ੍ਰਿਵੇਦੀ, ਤ੍ਰਿਵੇਦੀ ਦੁਬੇ ਤੋਂ ਬਾਅਦ ਤ੍ਰਿਵੇਦੀ, ਫਿਰ ਮੈਥਲੀ, ਕਾਨ ਕੁਬਜ, ਕਬ ਜੋ ਲਿਖਦੇ ਨੇ ਲਿਖਾ ਲਿਖਦੇ, ਕਾਨ ਕੁਬਜ, ਫਿਰ ਪਰਾਸਰ, ਇਵੇਂ ਹੀ ਬਿਆਸ, ਹਾਂਜੀ, ਭਾਰਦਵਾਜ, ਸਾਰਸਵਤ, ਅਤੇ ਕਿੰਨੇ ਹੋ ਗਏ, ਮੈਨਣ, ਮੈਨਣ ਕ੍ਰਿਸ਼ਨਾ ਮੈਨਣ, ਰਾਸ਼ਟਰਪਤੀ ਦਾ ਆਪਣਾ ਬਣਿਆ ਇੱਕ ਵਾਰੀ, ਕ੍ਰਿਸ਼ਨਾ ਮੈਨਣ, ਉਸ ਤਰ੍ਹਾਂ ਉਹ ਮੈਨਣ ਹੋਤੀ ਇਹਨਾਂ ਦਾ। ਪਤੰਜਲੀ, ਪਤੰਜਲੀ ਪੱਪੇ ਨੂੰ ਸਿਆਰੀ ਤੱਤੇ ਨੂੰ ਕਰਨਾ ਜੱਜਾ ਲੈਣ, ਪਤੰਜਲੀ, ਹਾਂਜੀ, ਇਵੇਂ ਪੁਸ਼ਕਰਨਾ ਤਾਂ ਨਹੀਂ ਲਿਖਿਆ, ਪੁਸ਼ਕਰਨਾ, ਫਿਰ ਸ਼ਰਮੇ ਵੀ ਹੁੰਦੇ ਨੇ, ਹਾਂ ਸ਼ਰਮਾ, ਫਲਾਣਾ ਸ਼ਰਮਾ ਜੀ, ਅਤੇ ਪਤੇਜਲੀ ਪੱਪੇ ਨੂੰ ਸਿਆਰੀ ਤੱਤੇ ਲਾਂ ਜੱਜਾ ਲੈਣੇ, ਪਤੇਜਲੀ, ਪਤੇਜਲੀ, ਪਤੰਜਲੀ ਵੱਖਰਾ, ਪਤੇਜਲੀ ਵੱਖਰਾ, ਪਤੇਜਲੀ, ਅਤੇ ਹੋਰ ਕੀ ਸੀ, ਭਾਸਕਰ, ਭਾਸਕਰ, ਇਹ ਅਠਾਰਾਂ ਇਹ ਗੋਤ ਨੇ ਬ੍ਰਾਹਮਣਾਂ ਦੇ। ਗੁਰੂ ਗ੍ਰੰਥ ਸਾਹਿਬ ਚਾਹੁੰਦਾ ਜਿਨਕਾ ਜੱਗ ਅਠਾਰਾਂ ਘਾਏ, ਅਠਾਰਾਂ ਗੋਤਾਂ ਦੇ ਬ੍ਰਾਹਮਣ ਜਿਹੜਾ ਸੀ ਮਾਰਤੇ ਸੀ ਰਾਜੇ ਜਨਮੇਜੇ ਨੇ, ਖੀਰ ਦੇ ਕਣਾਂ ਸਿੱਟ ਸਿੱਟ ਕੇ, ਉਹ 18 ਗੋਤ ਨੇ, ਇਹਨਾਂ ਲਈ ਭਾਈ ਸਾਹਿਬ ਜੀ ਕਹਿ ਰਹੇ ਨੇ ਇੱਥੇ। ਹਾਂਜੀ ਪੜ੍ਹੋ,
19-20
ਗੋਤ 18 ਸੋਧ ਕੈ ਪੜ੍ਹੇ ਪੁਰਾਣ 18 ਭਾਈ, ਅਠਾਰਾਂ ਪੁਰਾਣ ਪੜ੍ਹੇ। ਇਸ ਤਰ੍ਹਾਂ ਜਿਹੜੇ ਨੇ ਗੁਰਮੁਖ ਪਿਆਰੇ ਇਹਨਾਂ ਤੋਂ ਉੱਚੇ ਨੇ ਸਾਰਿਆਂ ਤੋਂ। ਇੱਕ ਬਟਾ ਆਉਂਦੇ ਬੰਦ ਕਰਦੇ, ਇੱਕ ਹੋਰ ਆਪਸ਼ਨ ਆਈ ਹੈ ਆ ਜਾ ਵਾਲਾ ਬੰਦ ਕੇ ਤੂੰ ਇੱਦਾਂ ਖੋਲ੍ਹ ਕੇ ਕਲੋਜ ਟਾਈਮ। ਓਕੇ ਚਲੋ ਜੀ, ਹਾਂਜੀ ਅਗਲੀ ਪੜ੍ਹੋ ਹੁਣ ਲੈ।
19-20 ਲੰਘ ਕੇ
ਅੱਛਾ ਲਾਤਾ ਜੀ ਦੁਬਾਰੇ
ਉਮਰੇ ਸਾਧ ਨਿਭਾਈ।
ਹਾਂਜੀ 19-20 ਬੋਲੋ ਸਾਰੇ,
19-21 ਲੰਘ ਕੇ ਭਾਈ ਉਮਰੇ ਸਾਧ ਨਿਭਾਈ।
19-21-18 ਹੁਣ ਜਿਹੜੇ ਉਹ ਲਿਖੇ ਤੁਹਾਡੇ ਕੋਲ ਟੀਕੇ 'ਤੇ ਹੋਣਗੇ ਜਿਹੜੇ ਵਰਨ, ਇਹ 18 ਵਰਨ ਨੇ। 19-18 ਇਹ ਹੋ ਗਏ, 19ਵਾਂ ਮਨੁੱਖ ਲਾ ਲੈਣਾ ਨਾਲ, ਇਹ ਤੁਹਾਡੇ ਕੋਲ ਲਿਖੇ ਨੇ ਇੱਥੇ, ਸਮਝ ਆਉਂਦੀ ਹੈ। ਹਾਂਜੀ ਮੈਂ ਕਹਿ ਲਓ ਬਈ 4 ਵਰਨ ਨੇ ਨਾ, ਖੱਤਰੀ ਬ੍ਰਾਹਮਣ ਸੂਦ ਵੈਸ। ਹਾਂ ਸੋ ਇਹਨਾਂ ਦਾ ਸੰਕਰਾ ਵਰਨ ਹੋ ਜਾਣਾ, ਪਹਿਲਾਂ ਸਿੱਧੇ ਲੁੱਟ ਨੂੰ ਜਾਣਾ ਇਹਨਾਂ 'ਚੋਂ। ਪਹਿਲਾਂ ਲਓ ਤੁਸੀਂ ਬ੍ਰਾਹਮਣ ਤੋਂ, ਬ੍ਰਾਹਮਣ ਦਾ ਕਿੱਥੇ ਛਤਰਾਣੀ ਨਾਲ ਮੇਲ ਹੋ ਕੇ ਉੱਥੋਂ ਔਲਾਦ ਪੈਦਾ ਹੋਣੀ, ਇਹ ਵਰਨ ਬਣ ਗਿਆ। ਫਿਰ ਐਵੇਂ ਬ੍ਰਾਹਮਣ ਦਾ ਸੂਦਰਾਣੀ ਜਿਹੜੀ ਹੈ, ਵੈਸ ਦੇ ਘਰ ਵਾਲੀ ਜਿਹੜੀ ਹੈ, ਉੱਥੇ ਕਿਤੇ ਉਹਨਾਂ ਮੇਲ ਹੋ ਗਿਆ, ਉੱਥੋਂ ਜਿਹੜੀ ਔਲਾਦ ਪੈਦਾ ਹੋਈ, ਐਵੇਂ ਵੈਸ ਨਾਲ ਜਿਹੜੀ ਔਲਾਦ ਪੈਦਾ ਹੋਈ, ਸਿੱਧੇ ਗੱਲ ਨੇ। ਇਸੇ ਤਰ੍ਹਾਂ ਫਿਰ ਜਿਹੜਾ ਅਸੀਂ ਉਲਟੇ ਇਹਦੇ ਨੂੰ ਲੈਣੇ ਨੇ, ਸੂਦਰ ਤੋਂ ਬ੍ਰਾਹਮਣ ਦੀ ਇਸਤਰੀ ਦਾ ਸੰਗ ਹੋਣ ਕਰਕੇ ਉਹਦੇ ਜਿਹੜੀ ਔਲਾਦ ਪੈਦਾ ਹੋ ਜਾਣੀ, ਸੂਦਰ ਤੋਂ ਛੱਤਰੀ ਦੇ ਇਸਤਰੀ ਦਾ ਮੇਲ ਹੋ ਕੇ ਔਲਾਦ ਪੈਦਾ ਹੋਣੀ, ਅਤੇ ਐਵੇਂ ਵੈ ਜਿਹੜੀ ਸੀ ਸੂਦਰ ਦਾ ਵੈਸ ਦੇ ਘਰ ਜੀ ਨਾਲ ਇੱਦਾਂ ਉਹਨਾਂ ਨਾਲ ਮੇਲ, ਇਉਂ ਜਿਹੜੇ ਸੰਕਰਾ ਵਰਨ ਨੇ ਇਹ 18 ਵਰਨ ਫਿਰ ਮੰਨੇ ਨੇ। ਉਹ ਤਾਂ 4 ਵਰਨ ਨੇ ਨਾ, ਖੱਤਰੀ ਬ੍ਰਾਹਮਣ ਸੂਦ ਵੈਸ, ਪਰ ਉੱਧਰ ਮਿਕਸਅਪ ਹੋਣ ਕਰਕੇ ਇਹ 18 ਬਣ ਗਏ। 4-4 ਨੂੰ ਇੱਦਾਂ ਪੜ੍ਹ ਲੈਣਾ, ਫਿਰ ਪੁੱਠੇ ਪੜ੍ਹ ਲੈਣਾ। ਇਸ ਤਰ੍ਹਾਂ ਜਿਹੜੇ ਸੀ 4 ਵਰਨ, 18 ਹੀ ਵਰਨ, 20ਵਾਂ ਇੱਕ ਵੱਖਰਾ ਮਨੁੱਖ ਜਿਹੜੀ ਜਾਤੀ ਹੈ, ਅਤੇ ਇਉਂ ਇਹ ਜਿਹੜੇ ਨੇ ਅੱਗੇ ਹੋ ਗਏ 21। ਹਾਂ ਅਤੇ 19 ਤਾਂ ਇਹ ਹੋ ਗਏ ਨਾ, ਫਿਰ 20 ਲਓ, 19 ਦਾ 18 ਵਰਨ ਇੱਕ ਮਨੁੱਖ, 19 ਇਹ ਹੋ ਗਏ, ਅੱਗੇ ਲਓ 20 ਨੂੰ। 20 ਕਿਹਨੇ? 20 ਵੀਸੀਆਂ, 20 ਵੀਸੀਆਂ ਕੀ ਨੇ? ਤਿੰਨੇ ਦੇਵਤੇ ਜਿਹੜੇ ਨੇ, 20 ਵਰੇ ਬ੍ਰਹਮਾ ਰਾਜ ਕਰਦਾ ਹੈ, ਉਹਦਾ ਪ੍ਰਭਾਵ ਚੱਲਦਾ ਸ੍ਰਿਸ਼ਟੀ 'ਤੇ, 20 ਵਰੇ ਵਿਸ਼ਨੂੰ ਕਰਦਾ ਹੈ, ਉਹਦਾ ਪ੍ਰਭਾਵ ਚੱਲਦਾ, 20 ਵਰੇ ਸ਼ਿਵਜੀ ਕਰਦਾ ਹੈ, ਉਹਨੂੰ ਇਹਨਾਂ ਨੂੰ 3 ਵੀਸੀਆਂ ਕਿਹਾ। ਸੋ ਜਿੱਦਣੋਂ ਬਰਮਾ ਦਾ ਪ੍ਰਭਾਵ ਹੁੰਦਾ ਹੈ, ਉਹਦਾ ਕਹਿ ਲਓ ਰਾਜ ਹੁੰਦਾ ਹੈ ਬਰਮਾ ਦਾ 20 ਸਾਲ, ਉਦੋਂ ਸੰਸਾਰ 'ਤੇ ਰਜੋਗੁਣੀ ਲੋਕ ਹੁੰਦੇ ਨੇ ਜ਼ਿਆਦੇ। ਇੰਨੇ ਮਕਾਨ, ਇੱਕ ਬਣ ਗਿਆ ਮਕਾਨ ਹੋਰ ਵੀ ਬਣਾ ਲਾਂ, ਅਤੇ ਇੱਕ ਗੱਡੀ ਆ 5-7 ਹੋਰ ਲੈ ਲਾਂ, ਇੰਨੀ ਜ਼ਿਆਦਾ ਲੈ ਲਈ ਹੋਰ ਪਲਾਟ ਲੈ ਲਾਂ, ਉੱਦਾਂ ਦੀ ਰਜੋ ਵਿਰਤੀ ਜਿਹੜੀ ਆ ਲੋਕਾਂ ਦੀ ਵੱਧ ਜਾਂਦੀ ਹੈ ਜਦੋਂ ਬਰਮਾ ਦਾ ਰਾਜ ਹੁੰਦਾ 20 ਸਾਲ। 20 ਸਾਲ ਫਿਰ ਵਿਸ਼ਨੂੰ ਕਰਦਾ, ਉਹਦਾ ਸਤੋਗੁਣੀ ਸੁਭਾਅ ਹੈ, ਫਿਰ ਲੋਕਾਂ ਦਾ ਸਤੋਗੁਣੀ ਸੁਭਾਅ ਬਣ ਜਾਂਦਾ ਹੈ ਜਿਹੜੇ ਸ੍ਰਿਸ਼ਟੀ ਵਾਲੇ ਨੇ। ਅਸੀਂ ਕਿਸੇ ਦਾ ਪਰਪਕਾਰੇ ਕਰੀਏ, ਭਲੇ ਕੰਮ 'ਤੇ ਹੁੰਦੇ ਨੇ ਲੋਕ ਜ਼ਿਆਦੇ। ਜਦੋਂ ਫਿਰ ਸ਼ਿਵਜੀ ਦੀਆਂ 20 ਵੀਸੀਆਂ ਆਉਂਦੀਆਂ ਨੇ, ਫਿਰ ਘਟਾ ਵੱਢੀ, ਲੜਾਈ ਝਗੜੇ, ਹਾਂਜੀ, ਅਤੇ ਉਹ ਫਿਰ ਉਹ ਕੰਮ ਚੱਲਦਾ, ਲੱਗਦਾ ਹੁਣ ਉਹਦੇ ਵਾਲਾ ਹੀ ਚੱਲ ਰਿਹਾ ਕੰਮ। ਹਾਂ ਇਸ ਤਰ੍ਹਾਂ ਇਹ 20 ਹੋ ਗਿਆ, 19 ਅਤੇ 20, ਅੱਗੇ ਹੋ ਗਿਆ 21। 21 ਕੀ ਲੰਘਣਾ? 21 ਪੁਰੀਆਂ ਨੇ। ਹਾਂ ਅਤੇ 22 ਕੀ ਅੱਗੇ ਲਿਖ ਪੜ੍ਹਿਓ ਕੀ ਆ?
ਅਸੰਖ ਅਸੰਖ
22 ਉਮਰੇ, ਹਾਂਜੀ 22 ਉਮਰੇ ਸਾਧ ਨੇ ਬਾਈ, ਪੜ੍ਹ ਲਓ ਦੁਬਾਰੇ ਨੂੰ।
21 ਲੰਘ
22 ਉਮਰੇ ਸਾਧ ਨਿਭਾਈ। ਹਾਂ ਸੋ ਇਸ ਤਰ੍ਹਾਂ 22 ਉਮਰੇ, ਫਿਰ ਜਿਹੜੀਆਂ 22 ਧਾਰ ਦੀਆਂ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਨੇ, ਹਾਂਜੀ ਜਿਹੜਾ ਪਹਾੜੀ ਇਲਾਕਾ ਹੈ, ਇੱਧਰ ਜਿਹੜੇ 22 ਰਾਜੇ ਰਾਜ ਕਰਦੇ ਨੇ ਉਹਨਾਂ ਨੂੰ ਉਮਰੇ 22 ਕਿਹਾ। ਜਿਵੇਂ ਬਿਲਾਸਪੁਰ ਦੀ ਰਿਆਸਤ, ਚੰਬੇ ਦੀ ਰਿਆਸਤ, ਗੜਵਾਲ ਦੀ ਰਿਆਸਤ, ਜਸਵਾਲ ਦੀ ਰਿਆਸਤ, ਉਹ ਜਿਹੜੀਆਂ 22 ਧਾਰ ਦੀਆਂ ਰਿਆਸਤਾਂ ਨੇ ਇਹ ਸਾਰੀਆਂ। ਅਤੇ ਇਹ 19-20 ਕੀ ਲੰਘ
20 ਕੀ ਲੰਘ
ਬਾਈ ਉਮਰੇ ਸਾਧ ਨਿਭਾਈ ਹਾਂ ਜਿਹੜੇ ਗੁਰਮੁਖ ਸਾਧ ਨੇ ਨਾ ਗੁਰਦੇ ਸਿੱਖ ਇਹਨਾਂ ਨੇ 22 ਧਾਰ ਦੀਆਂ ਰਿਆਸਤਾਂ ਵੀ ਆਪਣੇ ਅੰਡਰ ਕੀਤੀਆਂ ਕੰਟਰੋਲ 'ਚ ਨੇ ਉਹਨਾਂ ਦੇ ਉਹ ਵੀ ਉਹਨਾਂ ਮੁੜੇ ਝੁੱਕ ਗਈਆਂ ਐਡੀ ਵੱਡੀ ਆ ਗੁਰਮੁਖ ਦੀ ਪਦਵੀ ਹਾਂ ਚਲੋ ਗਏ
ਸੰਖ ਅਸੰਖ ਲਟਾਈ ਕੇ ਤੇਈ
ਚੌਦਾਂ ਦੱਸਿਆ
ਤੂੰ
ਸੰਖ ਪੜ੍ਹੋ ਜੀ ਸਾਰੇ ਸੰਖ ਅਸੰਖ ਲੁਟਾਏ ਕੈ ਤੇਈ ਚੌਵੀ ਪੰਜੀ ਹੀ ਪਾਈ ਸੰਖ ਇੱਕ ਗਿਣਤੀ ਹੈ ਲਾਸਟ 1-1-17-0 ਇਹ ਲਾਸਟ ਗਿਣਤੀ ਹੈ ਸੰਖ 1-1-17-0 ਨਾਲ ਲਾ ਦਿਓ ਇਹਨੂੰ ਸੰਖ ਕਹਿੰਦੇ ਨੇ ਪੰਜਾਬੀ 'ਚ ਅੰਗਰੇਜ਼ੀ ਵਾਲੇ ਪਤਾ ਤੁਸੀਂ ਕੀ ਕਹਿੰਦੇ ਹੋਵੋਗੇ ਸੋ ਇਉਂ ਇਹ ਗਿਣਤੀ ਸਭ ਤੋਂ ਲਾਸਟ ਗਿਣਤੀ ਹੈ ਸੰਖ ਉਦੋਂ ਪਹਿਲੇ ਅਸੰਖ ਅਣਗਿਣਤ ਹੋ ਗਿਆ ਸੋ ਇਹ ਸਾਰਾ ਜਿਹੜਾ ਸੀ ਇਹਨਾਂ ਦੀ ਮਮਤਾ ਨੂੰ ਦੂਰ ਕੀਤਾ ਗਿਣਤੀ ਮਿਣਤੀਆਂ ਤੋਂ ਪਰੇ ਹੋ ਗਿਆ ਗੁਰੂ ਦਾ ਸਿੱਖ ਹਾਂਜੀ ਅੱਗੇ 23-24 ਹਾਂ 23 ਕੀ ਹੋਣਗੀਆਂ ਫਿਰ 18 ਸਿੱਧੀਆਂ ਤੁਹਾਨੂੰ ਲਿਖਾਈਆਂ ਹੋਈਆਂ ਨੇ 18 ਸਿੱਧੀਆਂ 5 ਜਿਹੜੇ ਨੇ ਦੈਵੀ ਗੁਣ 7 ਸੰਤੋਖ ਦਿਆ ਧਰਮ ਵਿਚਾਰ 18 ਤੋਂ 5 ਕਿੰਨੇ ਹੋ ਗਏ 23 ਇਹ ਵੀ 23 ਜਿਹੜੀਆਂ ਸੀ ਅਤੇ 18 ਸਿੱਧੀਆਂ ਤੋਂ ਉੱਪਰ ਨੇ ਜਿਹੜੇ ਗੁਣ ਨੇ ਇਹਨਾਂ 23 ਤੋਂ ਉੱਚਾ ਉੱਠਿਆ ਸਿੱਖ ਅੱਗੇ ਆ ਗਿਆ ਫਿਰ 24 ਕਿੰਨੇ ਨੇ 24 ਅਵਤਾਰ ਗਿਣ ਲਓ ਫਿਰ ਜਿੰਨੇ ਵਿਸ਼ਨੂੰ ਦੇ ਅਵਤਾਰ ਹੋਏ ਨੇ 24 ਹਾਂ ਉਹ 24 ਅਵਤਾਰ ਕਰ ਲਓ 24 ਅਵਤਾਰ ਲਿਖਣੇ ਤਾਂ ਲਿਖ ਲਓ ਹਾਂਜੀ ਮੱਛ ਅਵਤਾਰ ਧਾਰਿਆ ਹੁਣ ਛੇਤੀ ਖੋਲੋ ਆਪਾਂ ਲੇਟ ਆ ਜਾ ਜਿਹੜੀ ਦਸਮ ਗ੍ਰੰਥ ਦਸਮ ਗ੍ਰੰਥ ਸਾਰੀ ਕਥਾ ਸਾਰਿਆਂ ਦੀ ਆਉਂਦੀ ਆ ਹਾਂ ਲਿਖੋ ਜੀ ਪਹਿਲਾਂ ਮੱਛ ਅਵਤਾਰ ਕੱਛ ਅਵਤਾਰ ਨਿਛ ਅਵਤਾਰ ਨਾਲ ਲਿਖਿਓ ਅਤੇ ਬਰਾ ਆਹੋ ਸੂਰ ਦਾ ਅਵਤਾਰ ਧਾਰਿਆ ਸੀ ਧਰਤੀ ਲੈ ਕੇ ਦੈਂਤ ਚੱਕ ਕੇ ਹੇਠਾਂ ਸਮੁੰਦਰ 'ਚ ਵਾਪਸ ਲਿਆਉਂਦੀ ਹੁੱਡ 'ਤੇ ਚੱਕ ਕੇ ਅਵਤਾਰ ਧਾਰ ਕੇ ਬਰਾ ਅਵਤਾਰ ਮੋਹਣੀ ਅਵਤਾਰ ਧਾਰਿਆ ਸ਼ਿਵਜੀ ਕਹਿੰਦੇ ਮੈਂ ਕਾਮ ਨੂੰ ਜਿੱਤ ਲਿਆ ਮੋਹਣੀ ਅਵਤਾਰ ਧਾਰ ਕੇ ਜਦੋਂ ਸਾਹਮਣੇ ਰੂਪ ਆਇਆ ਮੋਹਣੀ ਅਵਤਾਰ ਦਾ ਡੋਲ ਗਿਆ ਸੋ ਉਦੋਂ ਧਾਰਿਆ ਮੋਹਣੀ ਅਵਤਾਰ ਨਿਰਸਿੰਘ ਅਵਤਾਰ ਨਿਰਸਿੰਘ ਜਦੋਂ ਹਰਨਾਕਸ਼ ਨੂੰ ਮਾਰਿਆ ਪ੍ਰਹਲਾਦ ਦੀ ਰੱਖਿਆ ਕੀਤੀ ਇਵੇਂ ਪਰਸ਼ੁਰਾਮ ਅਵਤਾਰ ਪਰਸ਼ੁਰਾਮ ਕਹਿੰਦਾ ਸੀ ਮੈਂ 3 ਵਾਰ ਹੀ ਸੱਤੀਆਂ ਦਾ ਨਾਸ਼ ਕੀਤਾ ਨੇ ਆ ਕੇ ਪਰਸ਼ੁਰਾਮ ਨੇ ਰਾਮਚੰਦਰ ਨੇ ਆ ਕੇ ਫਿਰ ਫੜ ਲਿਆ ਜਿਹੜਾ ਕੇਸਾ ਤੋਂ ਇਉਂ ਇਹ ਵੀ ਅਵਤਾਰ ਉਦੋਂ ਮੰਨੇ ਪਰਸ਼ੁਰਾਮ ਕਹੇ ਹੋ ਗਏ ਫਿਰ ਰਾਮਚੰਦਰ ਤ੍ਰੇਤੇ 'ਚ ਹੋਏ ਫਿਰ ਕ੍ਰਿਸ਼ਨ ਜੀ ਹੋਏ ਦੁਆਪਰ 'ਚ ਇਉਂ ਬਲਰਾਮ ਕ੍ਰਿਸ਼ਨ ਦਾ ਭਰਾ ਸੀ ਉਹ ਵੀ ਅਵਤਾਰ 'ਚ ਮੰਨਿਆ ਬਲਰਾਮ ਬਾਵਨ ਅਵਤਾਰ ਬਾਉਣਾ ਅਵਤਾਰ ਧਾਰ ਕੇ ਬਲਰਾਜ ਨੂੰ ਛੜਿਆ ਸੀ ਬਾਵਨ ਅਵਤਾਰ ਫਿਰ ਬੁੱਧ ਅਵਤਾਰ ਇਹ ਵੀ ਕਲਯੁੱਗ 'ਚ ਹੋਇਆ ਨਾਰਦ ਅਵਤਾਰ ਅਤੇ ਇਵੇਂ ਰਿਖਵਦੇਵ ਅਵਤਾਰ ਰਿਖਵਦੇਵ ਰਜਨ ਸਿਆਰੀ ਖੱਖਾ ਪੱਬਾ ਰਿਖਵਦੇਵ ਇਵੇਂ ਵੀ ਕਪਲ ਅਵਤਾਰ ਕਪਲ ਅਤੇ ਬਿਆਸ ਅਵਤਾਰ ਕਿੰਨੇ ਹੋ ਗਏ ਅਤੇ ਹੰਸ ਅਵਤਾਰ ਸਤਯੁਗ ਧਾਰਿਆ ਹੈ ਪ੍ਰਿਥੂ ਅਵਤਾਰ ਪ੍ਰਿਥੂ ਦੱਤਾਤਰੇ ਅਤੇ ਫਿਰ ਨਰ ਅਵਤਾਰ ਇੱਕ ਤਾਂ ਨਰਸਿੰਘ ਸੀ ਨਾ ਇੱਕ ਨਰ ਅਵਤਾਰ ਨਰ ਦੇ ਨਾਲ ਲਿਖੋ ਨਾਰਾਇਣ ਅਵਤਾਰ ਨਾਰਾਇਣ ਹੈ ਗਰੀਬ ਹਾਹਾ ਜਈਆ ਹੈ ਗਰੀਬ ਗੱਗੇ ਦੇ ਪੈਰ ਚਰਾਰਾ ਗੱਗੇ ਨੂੰ ਬਿਹਾਰੀ ਬਾਬਾ ਹੈ ਗਰੀਬ ਹੈ ਨਾਮ ਘੋੜੇ ਦਾ ਗਰੀਬ ਮੈਨੇ ਗਰਦਨ ਜਿਹਦਾ ਜਿਵੇਂ ਨਰਸਿੰਘ ਅਵਤਾਰ ਜਿਹੜਾ ਸੀ ਮੂੰਹ ਸ਼ੇਰ ਦਾ ਸੀ ਬਾਡੀ ਮਨੁੱਖ ਦੀ ਸੀ ਐਵੇਂ ਹੈ ਗਰੀਬ ਜਿਹੜਾ ਹੈ ਨਾਮ ਘੋੜੇ ਦਾ ਗਰੀਬ ਗਰਦਨ ਮੂੰਹ ਅਤੇ ਗਰਦਨ ਘੋੜੇ ਦੀ ਬਾਕੀ ਬੰਦੇ ਦਾ ਰੂਪ ਧਾਰ ਕੇ ਆਏ ਹੈ ਗਰੀਬ ਕਿੰਨੇ ਹੋ ਗਏ ਧਨੰਤਰ ਅਵਤਾਰ वैद भी होया अवतार च भी गिणे। अगला थोड़ा जहा औखा लिख लो, वैव सत्व वावन दलामा बाबा वैव सच्छा सचेत पैर च बाबा पा दो वै सत्व वावन दलामा बाबा सच्छा पैर च बाबा फिर अगे तत्ता वैव स्वत हो गया नाले लिख दो मन कट्ठा ही है ये कट्ठा नाव है वैव स्वत मन वैव स्वत मन एको ही ना है हो गया। एक होना जरा जो हूँ अजय वह है नेक लंक वो आना हाले वो आप तैयारी करा रहे हैं वो आने की पाप जिन्हें बधाई जाते उन्हें उन्हें छेती आओ ये सारे हाँ जी ये विष्णु ने 24 अवतार ने 24 अवतार अवतार की सारी की कथा गुरु ग्रंथ अपने दसम ग्रंथ में आती है श्री दसम ग्रंथ में अवतार की कथा उत्थे पढ़ सकते हो तुसी। चलो जी अगे ये 24 अवतार अगे की 24-25 ही पाई गुरमुख की पदवी 24 अवतारा तो उची आ कि पदवी गुरु गुण गुरु गुरसुख ने दी आते 25 ही पाई 25 प्रकिरतियां तो चार्ट वंडिया अगे 25 प्रकिरतियां वाला वो ला लो नाल इं 25 प्रकिरतियां तो सारे का ज्ञात है गुरुमुख जड़ा है इन्हें इन चीज़ों का उन्होंने ज्ञान है। चलो अगे
26-27 आए अठाई मेल मिलाई
पढ़ो जी 26-27
26-27
आए
अठाई मेल मिलाई हाँ
26 की हो गए जो महाभारत है ना वो जिन्ने चैप्टर ने 18 हिस्सों च वंडिया महाभारत उन्होंने पर्व कहते हैं महाभारत दे 18 पर्व ला लो 8 व्याकरण पा लो 18 ते 8 26 ये 26 की गिनती कर लो पाणिनी मुनि ने जोड़े व्याकरण बनाए ने ना वो 8 प्रकार के व्याकरण वो तो 26 जोड़े 18 हो गए महाभारत के पर्व पाव वो चैप्टर कह लो एक चैप्टर नू पर्व कह 18 हिस्सों में वंडिया होया हो महाभारत सो उन्हें पर्व कहते हैं ये 18 पर्व महाभारत दे जड़ा से 8 व्याकरण 26 हो गए तो 27 की है हाँ जी 27 सिमरतियाँ हिंदू धर्म के ग्रंथ ने जिम 18 पुराण ने उन्होंने 27 सिमरतियाँ भी ने आन कर लियो कटना नहीं साइड तक लिखो 28 मेल की मिलाया गुरमुख जरा सी ए विज्ञान है गुरमुखा 27-70 तो लिखाए ने जरा तारा मंडल है ना 27-70 ने वे लिखने आप पिछे 27-70 एक वाधु 70 है अनराधा 70 27 तक कि हो गए 28 ये 28-70 का मेल जरा मिले ना सो ज्योतिषा ने मिलाया है मेल पर गुरमुख नू सारा ज्ञान है। हाँ जी अगे जी
उलंघन 29-30 साध लंघ 31 बजी बधाई
पढ़ो सारे उलंघ 29-30 साध
उलंघन
तुसीं भी अपनी गिनती करती पूरी जिन्हें है गया ने सारे ने गिनती करके दसता कट्ठे भी उलंघ 29-30 साध लंघ 31 बजी बधाई है लंघे है ना लंघे कर लियो कट्टो ना नू लंघे 31 हा हला के 31 लंघे 31 बजी बधाई ये नाल पाठ कर लो पठंतर है। हाँ जी 29 की है ये तुसी अंग्रेजी जिन्होंने लीव का साल कहने हो लीव का साल 29 दिन का होंगे ना महीना चंद्रमा के महीना जो होंगे सूरज वाले नहीं कटते वादे जो सूरज ना सूरज के हिसाब से महीने आते हैं जोड़े चंद्रमा के महीने आते हैं वो फिर हर 3 साल बाद एक महीना फालतू पाया जाता है 29 दिन का होंगे अंग्रेजी वाले 4 मानते हैं पर जोड़ा चंद्रमा के हिसाब न हर 3 साल बाद 29 दिन का महीना वो फिर गिनती च नहीं महीना आता वो संगरांद नहीं वो गिनी जाती उन्होंने कहते ने लौंद का साल पंजाबी तुसी लीव का कह लो हाँ तो लौंद का साल पंजाबी 29 दिन वाला जो महीना हो गया ਇਹ ਤੋਂ ਵੀ ਲੰਘ ਕੇ ਗੁਰਮੁਖ ਅੱਗੇ 30 ਸਾਧ 30 ਕਿਹੜੇ ਰੋਜ਼ੇ ਜਿਹੜੇ ਰੱਖਦੇ ਨੇ ਮੁਸਲਮਾਨ ਇਹ ਰੋਜ਼ਿਆਂ ਤੋਂ ਵੀ ਉੱਪਰ ਇਹਨਾਂ ਨੂੰ ਸਾਧ ਕੇ ਜਿੱਤ ਕੇ ਫਿਰ ਅੱਗੇ 31 ਕੀ ਹੋ ਗਿਆ ਇੱਕ 27 ਸਿਮਰਤੀਆਂ ਨੇ ਇੱਕ ਫਾਲਤੂ ਸਿਮਰਤੀਆਂ ਹੋਰ ਨੇ 4 27 4 ਉਹ ਪਾ ਲਓ 31 ਇਉਂ 31 ਸਿਮਰਤੀਆਂ ਦਾ ਬੋਧ ਗਿਆਨ ਗੁਰਮੁਖ ਪਿਆਰੇ ਨੂੰ ਹੁੰਦਾ ਜਿਸ ਕਰਕੇ ਵੱਜੀ ਵਧਾਈ ਉਹਦੀਆਂ ਵਧਾਈਆਂ ਹਾਂਜੀ ਵੀ ਧੰਨ ਹੈ ਗੁਰੂ ਦਾ ਸਿੱਖ ਧੰਨ ਇੰਨਾ ਗਿਆਨ ਇੰਨਾ ਬੋਧ ਗੁਰਸਿੱਖ ਨੂੰ ਹਾਂਜੀ ਇੰਨੀ ਵਿੱਦਿਆ ਦਾ ਮਹਾਰ ਹਾਂ
ਸਾਧ ਸੁਲੱਖਣ ਬੱਤੀਏ ਤੇਤੀ ਧੂੰ ਚਫੇ
ਧਰੂ ਪੜਨਾ ਧੂੰ ਨਹੀਂ ਪੜੋ ਸਾਧ ਸੁਲੱਖਣ ਬੱਤੀ ਹੈ
ਸਾਧ ਸੁਲੱਖਣ ਬੱਤੀ
ਹਾਂ ਤੇਤੀ ਹੀ ਇੱਥੇ ਰੁਕਣਾ 33 ਧਰੂ ਨਹੀਂ ਕਰਨਾ 33 ਤਾਂ ਧਰੂ ਹੋਏ ਨਹੀਂ ਧਰੂ ਤਾਂ ਇੱਕੋ ਹੀ ਹੈ ਨਾ ਸੁਭ ਕੌਮਾਂ ਜਿਹੜੀਆਂ ਵਿਸਰਾਮ ਲਾਉਣਾ ਛੋਟਾ ਜਿਹਨੂੰ ਟਕਸਾਲ 'ਚ ਜਮਕੀ ਕਹਿੰਦੇ ਨੇ ਬੱਤੀ ਹੈ ਤਾਂ ਹੋ ਗਿਆ ਵਿਸਰਾਮ ਪੜੋ ਦੁਬਾਰੇ ਸਾਧ ਸੁਲੱਖਣ ਬੱਤੀ ਹੈ ਕੀ ਹੈ ਬੱਤੀ ਹੈ ਅਤੇ ਸਾਡੇ ਕੋਲ ਬੱਤੀ ਹੈ ਪਾਠ ਬੱਤੀ ਹੈ ਵੀ ਪਾਠ ਹੈ ਕਿਸੇ ਕੋਲ ਸੋ ਨਾਲ ਬਲੈਕਟ 'ਚ ਬੱਤੀ ਹੈ ਪਾ ਲਓ ਕੱਟਣਾ ਨਹੀਂ ਉਹ ਬੱਤੀ ਹੈ ਇਹ ਇੜੀ ਨਾਲ ਹੈ ਹਾਂ ਸੋ ਸਾਧ ਸੁਲੱਖਣ ਬੱਤੀ ਹੈ ਇਹ ਦੂਜਾ ਪਾਠ ਹੈ ਅਤੇ 30 ਹੀ ਇੱਥੇ ਕੌਮਾਂ ਲਾ ਕੇ 33 ਧਰੂ ਨਹੀਂ ਕਰਨਾ 33 ਹੀ ਧਰੂ ਚੌ ਫੇਰ ਫਰਾਈ ਪਕਾ ਲਓ ਪੰਕਤੀ ਨੂੰ ਠੀਕ ਹੋ ਗਿਆ ਹੁਣ 32 ਲੱਖਣ ਜਿਹੜੇ ਨੇ ਇਹ ਗੁਰਮੁਖ ਦੇ ਹੁੰਦੇ ਨੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਨਾ ਜਾਂ ਕਹਿ ਲਓ 32 ਲੱਖਣ ਵਾਲਾ ਮਨੁੱਖ ਹੁੰਦਾ ਹੈ ਉਹ 'ਚ 32 ਲੱਛਣ ਹੁੰਦੇ ਨੇ ਇਹ ਹਾਂਜੀ 32 ਬੀਬੀਆਂ 'ਚ ਵੀ ਹੁੰਦੇ ਨੇ ਮਨੁੱਖਾਂ ਵਾਲੇ ਆਜ਼ਾਦ ਬੀਬੀਆਂ ਵਾਲੀ ਵਾਰੀ ਨਹੀਂ ਇੱਥੇ ਅੱਜ ਕੱਲ੍ਹ ਮਨੁੱਖ ਦੀ ਗੱਲ ਹੋ ਰਹੀ ਹੈ ਉਹ ਲਿਖਣੀਓ ਲਿਖਣੇ ਨੇ ਹਾਂਜੀ ਲਿਖੋ ਫਿਰ 5 ਚੀਜ਼ਾਂ ਜਿਹੜੀਆਂ ਨੇ ਉਹਦੀਆਂ ਦੀਰਘ ਹੁੰਦੀਆਂ ਨੇ 5 ਚੀਜ਼ਾਂ ਦੀਰਘ ਪਹਿਲਾਂ 32 ਗਿਣਦੀ ਕਰ 32 ਕਿਵੇਂ ਹੋਊਗਾ 5 5 7 5 5 7 ਸੀ 3 3 3 ਇਹ 32 ਹੋ ਗਏ 5 5 5 5 7 5 5 7 ਸੀ 5 5 7 ਸੀ ਅਤੇ 3 3 3 32 ਹੋ ਜਾਣਗੇ ਗਿਣਤੀ ਬਣ ਗਈ ਨਾ ਗਿਣਤੀ 5 5 5 5 ਕਿੰਨੇ ਹੋ ਗਏ 5 5 7 17 ਸੀ 6 ਵਿੱਚ ਪਾ ਲਓ 23 ਅਤੇ 3 3 3 9 ਇਹ ਹੋ ਗਏ 32 ਇਉਂ ਗਿਣਤੀ ਚੱਲੂਗੀ ਇਹ ਹੁਣ ਪਹਿਲਾਂ ਲਓ 5 ਦੀ 5 ਚੀਜ਼ਾਂ 6 5 5 7 ਸੀ 3 3 3 ਇਹਨੂੰ 32 ਗਿਣਤੀ ਬਣ ਗਈ ਨਹੀਂ ਇਉਂ ਗਿਣਤੀ ਸੌਖੀ ਬਣਾ ਹੈ 26 ਕਿੱਦਾਂ ਹੋਏ 7 17 ਹੋ ਗਏ ਨਾ ਸੀ ਕਿਉਂ ਕੌਣ ਕਰੂਗਾ 6 ਵੀ ਗਣਨਾ ਵਿੱਚ ਸੀ ਤਾਂ ਛੱਡੇ ਗਏ ਹਾਂ 5 5 7 ਸੀ 3 3 3 ਐਂ ਕਿੰਨਾ ਸੌਖਾ ਤੁਸੀਂ ਯਾਦ ਕਰਨਾ ਇਹ ਫਾਰਮੂਲੇ ਨੇ ਕੁਝ ਕੁ ਜਿਵੇਂ ਆਪਾਂ ਹਿਸਾਬ ਮੈਥ ਕਰਦੇ ਹਾਂ ਫਾਰਮੂਲੇ ਹੁੰਦੇ ਸੀ ਉਹ ਫਾਰਮੂਲੇ ਕਰ ਲਓ 5 ਉਹ 6 ਨੂੰ ਸੀ ਕਰ ਲਓ ਛੀ ਛੱਛਣ ਵਾਲੀ ਛੀ 5 5 7 ਛੀ ਕਰ ਲਓ 6 ਕਰ ਲਓ ਹਾਂ ਛੀ ਨੂੰ ਤੁਸੀਂ ਛੀ ਸਮਝ ਗਏ ਚਲੋ ਬਣ ਗਏ ਨਾ ਹੁਣ ਪਹਿਲਾਂ 5 ਨੂੰ ਲਓ 2 ਵਾਰੀ 5 5 ਲਿਆਉਣਾ ਫਿਰ 7 ਲਿਆਉਣਾ ਫਿਰ 6 ਲਿਆਉਣਾ ਫਿਰ 3 ਵਾਰੀ 3 3 ਪਹਿਲਾਂ 5 ਕਰ ਲਓ ਕਿਹੜੀਆਂ ਚੀਜ਼ਾਂ 5 5 ਇੱਕ ਤਾਂ ਹੋ ਗਿਆ ਨੱਕ ਨੱਕ ਅੱਖਾਂ ਆ ਜਵਾੜੇ ਜਵਾੜਾ ਜਵਾੜਾ ਨਹੀਂ ਜਾਣਦੇ ਉਹਨਾਂ ਨੂੰ ਦੱਸੋ ਜਵਾੜਾ ਕੀ ਹੁੰਦਾ ਚਿਬ 'ਚ ਆ ਇੱਥੋਂ ਲੈ ਦੰਦਾਂ ਜਿਹਦੇ ਉੱਤੇ ਦੰਦ ਜੜੇ ਹੋਏ ਨੇ ਦੀਰਘ ਦੀਰਘ ਹਾਂਜੀ ਇਹ 5 ਚੀਜ਼ਾਂ ਦੀਰਘ ਹੁੰਦੀਆਂ ਨੇ ਨੱਕ ਜਵਾੜੇ ਅਤੇ ਹੋਰ ਲਓ ਤੁਸੀਂ ਅੱਖਾਂ ਅਤੇ ਦੋਵੇਂ ਬਾਹਾਂ ਲੰਮੀਆਂ ਦੀਰਘ ਲੰਮੀਆਂ ਬਾਹਾਂ ਜਿਵੇਂ ਸਾਨੂੰ ਜਰਨੈਲ ਸਿੰਘ ਦੀਆਂ ਸੀ ਗੋਡਿਆਂ ਤੱਕ ਬਾਹਾਂ ਹਾਂ ਅਤੇ ਬਾਹਾਂ ਅਤੇ ਬੱਖੀਆਂ ਦੋਵੇਂ ਇੰਨੀ 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 ਕੁ ਬੱਖੀਆਂ ਹੋਣਗੀਆਂ ਇੱਥੋਂ ਪਸਲੀਆਂ ਤੋਂ ਲੈ ਕੇ ਹੇਠ ਤੱਕ ਬੱਖੀ ਦਾ ਆਕਾਰ ਲੰਬਾ ਇਹ 5 ਚੀਜ਼ਾਂ ਉਹਨਾਂ ਦੀਆਂ ਦੀਰਘ ਹੁੰਦੀਆਂ ਲੰਬੀਆਂ ਹੁੰਦੀਆਂ ਨੇ ਲਿਖਣੀਆਂ ਅੱਗੇ ਫਿਰ ਪੰਜ ਫੇਰ ਆਉਣਗੀਆਂ। ਪੰਜ ਚੀਜ਼ਾਂ ਫਿਰ ਹੁਣ ਇਹ ਦੀਰਘ ਸੀਆਂ, ਪੰਜ ਚੀਜ਼ਾਂ ਸੂਖਸ਼ਮ। ਉਹ ਕੀ ਹੈ? ਤਵਚਾ, ਜਿਹਨੂੰ ਆਪਾਂ ਚਮੜੀ ਕਹਿੰਦੇ ਹਾਂ। ਐਨ ਵੀ ਮੈਂ ਇਸ ਵਰਗੀ ਮੋਟੀ ਹੋਊਗੀ, ਹੈ ਨਾ, ਪਤਲੀ, ਹਾਂ ਸੂਖਸ਼ਮ ਪਤਲੀ, ਹਾਂ ਸੂਖਮ ਤਵਚਾ ਹੋ ਗਈ, ਵਾਲ ਬਰੀਕ, ਯਾਨੀ ਕੱਟੇ ਵਾਂਗੂ ਮੋਟੇ ਜਿਹੇ ਪੂਛਾ, ਕੱਟੇ ਦੀ ਪੂਜਾ ਪਾਹੋ ਨਾ, ਵਾਲ ਕਿੱਦਾਂ ਦੇ ਕਰੜੇ ਸਾਂ, ਬਰੀਕ ਵਾਲ, ਹਾਂ ਰੇਸ਼ਮ ਨਹੀਂ ਬਰੀਕ, ਲੋਕ ਸੂਖਸ਼ਮ ਚੀਜ਼ਾਂ ਆ ਰਹੀਆਂ ਨੇ, ਰੇਸ਼ਮੀ ਵਾਲ ਇਹ ਕਿਹੜਾ ਛਿੜਕ ਲਿਆਂਦਾ। ਚਲੋ
ਚੌਂਤੀ
ਖੜ ਜਾਓ ਜੀ, ਖੜ ਅਜੇ ਨਹੀਂ ਮਾਤਾ ਜੀ, ਕਾਹਲੀ ਨਾ ਕਰੋ, ਉਹਦਾ ਲਿਖਣ ਲੱਗੇ ਪੜ੍ਹਨ ਵਾਲੇ ਆਪਣੀ ਛੇਤੀ ਨਾਲ ਤਿਆਰ ਕਰਿਆ ਹੁੰਦਾ ਕੰਮ। ਉਂਗਲੀਆਂ 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 ਬਦਲੀਆਂ, ਇਸੇ ਤਰ੍ਹਾਂ ਦੰਦ, ਇਹ ਨਹੀਂ ਕਿ ਰਾਕਸ ਵਰਗੇ ਚੌੜੇ ਮੋਟੇ ਜਿਹੇ ਹੋਣ, ਬਰੀਕ ਚੌਲਾਂ ਵਰਗੇ ਦੰਦ, ਅਤੇ ਇਵੇਂ ਉਂਗਲਾਂ ਉਂਗਲਾਂ ਜਿਹੜੀਆਂ ਗੰਢਾਂ ਨੇ ਜਿਹੜੀਆਂ ਇਹ ਪਤਲੀਆਂ, ਗੰਢਾਂ ਵੀ ਪਤਲੀਆਂ, ਆ ਗੰਢਾਂ ਨੇ ਉਂਗਲਾਂ ਦੀਆਂ ਪੋਟੇ ਪਤਲੇ। ਹਾਂਜੀ, ਇਹ ਕਿੰਨੇ ਹੋ ਗਏ? ਪੰਜ ਹੋ ਗਏ। ਹੁਣ ਸੱਤ ਚੀਜ਼ਾਂ ਲਾਲ ਆਉਣਗੀਆਂ, ਪੰਜ ਪੰਜ ਸੱਤ ਸੀ ਨਾ, ਸੱਤ ਆਉਣਗੀਆਂ ਲਾਲ, ਸੱਤ ਚੀਜ਼ਾਂ ਲਾਲ ਆਉਣਗੀਆਂ। ਲਿਖੋ ਕਿਹੜੀਆਂ ਸੱਤ? ਹੱਥਾਂ ਦੀਆਂ ਹਥੇਲੀਆਂ ਲਾਲ, ਐਨ ਵੀ ਜਿਵੇਂ ਪੀਲੀਆਂ ਜਿਹਾ ਹੁੰਦੀਆਂ, ਪੀਲੀਆਂ ਜਿਹਾ ਆਉਣਗੀਆਂ ਲਾਲ, ਹੱਥਾਂ ਦੀਆਂ ਲੇੜੀਆਂ ਹਥੇਲੀਆਂ, ਪੈਰਾਂ ਦੀਆਂ ਪਾਤਲੀਆਂ ਲਾਲ। ਹਾਂਜੀ, ਅਤੇ ਹੋਰ ਕੀ ਆ? ਅੱਖਾਂ ਦੇ ਆ ਕੋਏ ਵੀ ਲਾਲ, ਅੱਖਾਂ ਦੇ ਕੋਏ, ਅੱਖਾਂ ਦੇ ਕੋਨੇ ਆ ਕੋਏ ਨਹੀਂ ਹੈਗੇ, ਇਹ ਲਾਲ, ਉਹ ਵੀ ਆਉਂਦੀ ਆ ਕਾਲੇ ਨਾਲ। ਹਾਂਜੀ, ਹਾਂ ਅਤੇ ਤਾਲੂਆ ਜਿਹੜਾ ਦੰਦਾਂ ਦੇ ਉੱਪਰ ਹਿੱਸਾ ਲਾਲ, ਜੀਭ ਲੈ ਲਓ ਇਹ ਵੀ ਲਾਲ, ਕਈਆਂ ਦੀ ਕਾਲੀ ਹੁੰਦੀ ਆ, ਜੇ ਕਿਤੇ ਮਾਈ ਦੀ ਹੋ ਗਈ ਉਹਨੂੰ ਬਸਣ ਥੋੜ੍ਹਾ ਦੇਣਾ, ਕਿੱਥੇ ਆ ਗਈ ਮੇਰੇ ਕਾਲੀ ਕਾਲੀ ਜੀਭ ਵਾਲੀ, ਭਾਵੇਂ ਗੁਣ ਵੀ ਹੋਣ, ਹੁੰਦੀ ਆ ਕਾਲੀ, ਜੇ ਜੀਭ ਕਾਲੀ ਆ ਤਾਂ ਹੀ ਕਹਿਣਗੇ, ਬੋਲੀ ਨਹੀਂ ਕੋਈ ਕਾਲਾ ਦਾਗ ਹੁੰਦਾ। ਚਲੋ ਲਿਖੋ ਜੀ, ਜੀਭ ਕਾਲੀ ਵਾਰੀ ਲਾਲ, ਸੋਰੀ, ਅੱਗੇ ਬੁੱਲ ਲਾਲ, ਹਾਂ ਬੁੱਲ ਲਾਲ, ਅਤੇ ਨੌ ਵੀ ਲਾਲ, ਇਹ ਸੱਤ ਚੀਜ਼ਾਂ ਉਹਨਾਂ ਦੀਆਂ ਲਾਲ। ਕੀ ਹੋ ਗਿਆ? ਕਰ ਲਓ ਦੁਬਾਰੇ ਕਰ ਲਓ। ਹੱਥਾਂ ਦੀਆਂ ਥੇਲੀਆਂ ਲਾਲ, ਹੱਥਾਂ ਦੀਆਂ ਥੇਲੀਆਂ, ਪੈਰਾਂ ਦੀਆਂ ਪਾਤਲੀਆਂ ਲਾਲ, ਹਾਂ ਹੋਰ ਅੱਗੇ ਫਿਰ ਅੱਖਾਂ ਦੇ ਕੋਏ ਕੋਏ, ਹਾਂ ਜੀਭ ਲਾਲ, ਤਾਲੂਆ ਲਾਲ, ਦੰਦਾਂ ਦੇ ਉੱਪਰ ਦਾ ਹਿੱਸਾ, ਤਾਂ ਹਾਂ ਜਿਹੜਾ ਤਾਲੂ ਜਿਹਾ ਜੀਭ ਉੱਪਰ ਤਾਲੂ ਨੂੰ ਲੱਗਦੀ, ਦੰਦਾਂ ਜੋ ਹੋਰ ਅੱਗੇ ਲਾ ਉੱਪਰ ਦਾ ਹਿੱਸਾ, ਤਾਲੂ ਹੋ ਗਿਆ, ਨੌ ਲਾਲ, ਬੁੱਲ ਲਾਲ ਹੋ ਗਏ। ਚਲੋ ਅੱਗੇ, ਹੁਣ ਇਹ ਛੇ ਚੀਜ਼ਾਂ ਹੁਣ ਆਉਣਗੀਆਂ, ਹੁਣ ਛੇ ਚੀਜ਼ਾਂ ਕੀ ਆਉਣਗੀਆਂ? ਲਿਖੋ ਵੀ ਉਹ ਉੱਚੀਆਂ ਹੋਣੀਆਂ ਚਾਹੀਦੀਆਂ ਛੇ ਚੀਜ਼ਾਂ, ਇਹ ਸੱਤ ਚੀਜ਼ਾਂ ਲਾਲ, ਛੇ ਚੀਜ਼ਾਂ ਉਹਨਾਂ ਦੀਆਂ ਉੱਚੀਆਂ, ਸੋਚੀਆਂ ਕਿਹਨੇ? ਜਿਹੜੇ ਹੱਥ ਦੀਆਂ ਥੇਲੀਆਂ ਉੱਚੀਆਂ, ਇਹ ਸਮਝੋ ਵੀ ਪਤਲੀਆਂ ਇਸੇ ਕੁਲੀ ਜੇ ਮੰਗੂ, ਆ ਚੀਜ਼ਾਂ ਉੱਚੀਆਂ ਹੋਣ, ਅੰਗੂਠੇ ਦੇ ਨਾਲ ਦਾ ਹਿੱਸਾ, ਇਧਰਲਾ ਪਾਸਾ ਪੂਰੇ ਉੱਚੇ ਭਰਵੇਂ ਉੱਭਰਵੇਂ। ਹਾਂਜੀ, ਹੱਥਾਂ ਦੀਆਂ ਥੇਲੀਆਂ ਅਤੇ ਮੋਢੇ, ਦੋਵੇਂ ਮੋਢੇ ਉੱਚੇ, ਇਹ ਪੱਕੀ ਨਿਸ਼ਾਨੀ ਆ ਵੀ ਉੱਚੇ ਮੋਢੇ ਹੋਣਗੇ, ਕੰਧੇ ਐਂ ਨਹੀਂ ਹੇਠਾਂ ਟਲੇ ਹੋਣਗੇ ਬਹੁਤ ਲਿਪੜੇ ਵਾਂਗੂ, ਹਾਂਜੀ ਕੰਧੇ ਉੱਚੇ, ਐਵੇਂ ਰੀੜ੍ਹ ਦੀ ਹੱਡੀ ਜਿਹੜੀ ਆ ਇਹ ਉੱਭਰੀ ਹੁੰਦੀ ਆ, ਰੀੜ੍ਹ ਦੀ ਹੱਡੀ, ਹਾਂ ਪਰ ਉਹ ਉੱਚੀ ਹੁੰਦੀ ਆ ਉਹਦੀ। ਅਤੇ ਆ ਜਿਹੜੀਆਂ ਆਉਣੀਆਂ ਪਛਲੀਆਂ ਨੇ, ਆ ਛੇ ਪਛਲੀਆਂ ਨੇ, ਆ ਪਛਲੀਆਂ ਜਿਹੜੀਆਂ ਦੋਵਾਂ ਪਾਸਿਆਂ ਦੀਆਂ ਇਹ ਉੱਭਰਵੀਆਂ। ਅਤੇ ਇਸੇ ਤਰ੍ਹਾਂ ਜਿਹੜਾ ਪੇਟ ਜਿਹੜਾ ਆਪਣਾ, ਇਹ ਨਹੀਂ ਵੀ ਉੱਚਾ ਹੋਵੇ, ਉਹ ਤਾਂ ਕੰਮ ਖਰਾਬ ਹੋ ਜਾਣਾ ਨਾ, ਮੂਹਰੇ ਨੂੰ ਨਹੀਂ, ਅਤੇ ਉਹਦਾ ਆਕਾਰ ਜਿਹੜਾ ਇੱਥੋਂ ਪਛੜੀਆਂ ਤੋਂ ਲੈ ਕੇ ਹੇਠਾਂ ਤੱਕ ਦਾ ਆਕਾਰ ਉੱਚਾ ਜਿਹੜਾ ਹੈਗਾ। ਅੱਗੇ ਕਿੰਨੇ ਹੋ ਗਏ? ਪੰਜ ਹੋਏ ਨੇ। ਅਤੇ ਫਿਰ ਇਹ ਕਿਹੜਾ ਗਿਆ? ਮੋਢੇ ਹੋ ਗਏ, ਪਛੜੀਆਂ ਹੋ ਗਈਆਂ, ਹਾਂ ਮੁੱਖ ਹੋ ਗਿਆ, ਮੁੱਖ ਦੇ ਆਹ ਥਾਂ ਉੱਚੇ, ਹਾਂ ਮੁੱਖਦਾ ਥਾਂ ਭਰਮ ਉੱਚਾ ਮੁੱਖ ਦਾ ਮੁੱਖ ਲਿਖੋ ਗੱਲਾਂ ਨਹੀਂ ਲਿਖਣੀਆਂ ਗੱਲੀਆਂ ਮੁੱਖ ਦੇ ਆਹ ਥਾਂ ਜਿਹੜੇ ਨੇ ਉੱਚੇ ਆਕਾਰ ਹਾਂ ਗੱਲਾਂ ਤਾਂ ਹੇਠਾਂਗੇ ਥੋੜ੍ਹੀ ਆਤੇ ਨਾ ਇਹ ਉੱਭਰ ਮੈਂ ਅੱਗੇ ਜੀ ਹੁਣ ਕਿਆ ਹੋ ਗਏ ਛੇ ਹੋ ਗਏ ਪੂਰੇ ਹਾਂਜੀ ਰਹਿ ਗਿਆ ਕੋਈ ਬਸ ਫਿਰ ਛੇ ਹੀ ਤਾਂ ਕਿਹਾ ਸੀ ਛੇ ਚੀਜ਼ਾਂ ਉੱਚੀਆਂ ਹੋਣਗੀਆਂ ਸੱਤ ਖੋਰ ਕਿਹੜਾ ਉੱਚਾ ਕਰ ਲਿਆ ਦੁਬਾਰੇ ਗਿਣਦੀ ਹੈ ਛੇ ਠੀਕ ਚਲੋ ਕਿ ਹੁਣ ਆਉਣਗੇ ਤਿੰਨ 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 ਅਗਲੇ ਇੱਕ ਤਿੰਨ ਚੀਜ਼ਾਂ ਕੀ ਨੇ ਜਿਹੜੀਆਂ ਹਾਂਜੀ ਲਿਖੋ ਤਿੰਨ ਤਿੰਨ ਹੋਣਗੇ ਮੱਥਾ ਚੌੜਾ ਵਿਸਥਾਰ ਵਾਲੇ ਲਿਖ ਲਓ ਚੌੜੇ ਕਰ ਲਓ ਮੱਥਾ ਚੌੜਾ ਸੰਤ ਕਰਤਾਰ ਸਿੰਘ ਦਾ ਮੱਥਾ ਦੇਖਣ ਵਾਲਾ ਸੀ ਹਾਂ ਐਂ ਚੌੜਾ ਮੱਥਾ ਦਗ ਦਗ ਕਰਦਾ ਹਾਂਜੀ ਮੱਥਾ ਚੌੜਾ ਛਾਤੀ ਚੌੜੀ ਪਿੱਛੋਂ ਕਮਰ ਵੀ ਚੌੜੀ ਕਮਰ ਪਿੱਠ ਵੀ ਚੌੜੀ ਛਾਤੀ ਵੀ ਚੌੜੀ ਜਿਵੇਂ ਹਰੀ ਸਿੰਘ ਨਲੂਏ ਦੀ ਛਾਤੀ ਸੀ ਨਾ ਕਦੇ ਦਿਆਂਗੇ ਫੋਟੋ ਤੁਹਾਨੂੰ ਪਤਾ ਲੱਗੂ ਦੇਖ ਕੇ ਬੱਲਾ ਬੱਲਾ ਐਡਾ ਚੌੜਾ ਛਾਤੀ ਵਾਲਾ ਜਰਨਲ ਪੁਰਾਣੀ ਫੋਟੋ ਪਈ ਵਾਲਾ ਦੇ ਇੱਕ ਦੇ ਦਿਆਂਗੇ ਸਾਰਿਆਂ ਨੂੰ ਹਾਂਜੀ ਇਹ ਤਿੰਨ ਚੀਜ਼ਾਂ ਵਿਸਥਾਰ ਵਾਲੀਆਂ ਅੱਗੇ ਲਿਖੋ ਤਿੰਨ ਫੇਰ ਤਿੰਨ ਚੀਜ਼ਾਂ ਫਿਰ ਜਿਹੜੀਆਂ ਨੇ ਇਹ ਵਿਸਥਾਰ ਵਾਲੀਆਂ ਸੀ ਤਿੰਨ ਚੀਜ਼ਾਂ ਛੋਟੀਆਂ ਗਰਦਨ ਛੋਟੀ ਇਵੇਂ ਜੰਗਾਂ ਛੋਟੀਆਂ ਐਵੇਂ ਢਾਂਗਾ ਜਿਹਾ ਨਾ ਹੋਵੇ ਜੰਗਾਂ ਹੁੰਦੀਆਂ ਲੱਤਾਂ ਲੱਤਾਂ ਨੂੰ ਜੰਗਾਂ ਕਹਿੰਦੇ ਨੇ ਕਿਤੇ ਕਿਤੇ ਸੱਤਵੇਂ ਕਾ ਜਾ ਕੇ ਲੱਤਾਂ ਰੁਕੀਆਂ ਹੋਣ ਉਹ ਨਹੀਂ ਛੋਟੀਆਂ ਲੱਤਾਂ ਅਤੇ ਇਵੇਂ ਹੀ ਜਿਹੜਾ ਸੀ ਹਾਂ ਅਤੇ ਬੁੱਲ ਛੋਟੇ ਇਹਨੇ ਵੀ ਉੱਠ ਮੰਗੂ ਵੱਡੇ ਵੱਡੇ ਚੱਲ ਇਹ ਤਿੰਨ ਚੀਜ਼ਾਂ ਛੋਟੀਆਂ ਹੁਣ ਤਿੰਨ ਚੀਜ਼ਾਂ ਗੰਭੀਰ ਤਿੰਨ ਚੀਜ਼ਾਂ ਡੂੰਘੀਆਂ ਗੰਭੀਰ ਕਹਿ ਲਓ ਜਾਂ ਡੂੰਘੀਆਂ ਕਹਿ ਲਓ ਧੁੰਨੀ ਧੁੰਨੀ ਆਪਣੀ ਧੁੰਨ ਇਹ ਕਈਆਂ ਕਈਆਂ ਦੇ ਬਾਹਰ ਨੂੰ ਆਈ ਹੁੰਦੀ ਉਹ ਕਿਤਨਾ ਲੱਗਦੀ ਆ ਭੈੜੀ ਜੀ ਹਾਂ ਧੁੰਨੀ ਡੂੰਘੀ ਐਵੇਂ ਸੁਭਾਅ ਦਾ ਵੀ ਡੂੰਘਾ ਹੋਵੇ ਸੁਭਾਅ ਦਾ ਵੀ ਗੰਭੀਰ ਹੋਵੇ ਹਾਂ ਅਤੇ ਐਵੇਂ ਹੀ ਉਹਦੀ ਆਵਾਜ਼ ਵੀ ਗੰਭੀਰ ਹੋਵੇ ਸਵਰ ਐਨਾ ਕਾਮ ਵਾਂਗੂ ਬੋਲਦਾ ਹੋਵੇ ਸਵਰ ਵੀ ਗੰਭੀਰ ਗੰਭੀਰਤਾ ਵਾਲੀ ਇਹ ਕਿੰਨੇ ਹੋ ਗਏ ਹੁਣ ਕਿੰਨੇ ਕੁ ਹੋ ਗਏ ਹਾਂ ਪੰਜ ਪੰਜ ਸੱਤ ਸੀ ਤਿੰਨ 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 ਬੱਤੀ ਬਣਾ ਲਏ ਇਉਂ ਬੱਤੀ ਲੱਖਣੇ ਜਿਹੜੇ ਨੇ ਭਾਈ ਉਹਨਾਂ ਦੇ ਬਾਰੇ ਗੁਰਮੁਖ ਹਾਂਜੀ ਚਲੋ ਫਿਰ ਜਿਹੜਾ ਇੱਥੇ ਹੁੰਦਾ ਪਰ ਲੱਛਣਾਂ 'ਚ ਨਹੀਂ ਆਇਆ ਉਹ ਵੱਖਰੀ ਕੋਈ ਨਿਸ਼ਾਨੀ ਹੋਰ ਹੋਣੀ ਠੀਕ ਹੈ ਜੀ ਉਹਦੀ ਵੱਖਰੀ ਨਿਸ਼ਾਨੀ ਹਾਂਜੀ ਦੀਰਘ ਦੀਰਘ ਲੰਬ ਉੱਚਾਈ ਵਾਲੇ ਦੀਰਘ ਵੱਡੇ ਕਹਿ ਲਓ ਹਾਂ ਬਸ ਹਾਂ ਨੱਕ ਲੰਬਾ ਹੋਵੇ ਦੀਰਘ ਲੰਬੇ ਕਰ ਲਓ ਦੀਰਘ ਦਾ ਭਾਵ ਦਾ ਲੰਬਾ ਬਾਹਾਂ ਲੰਬੀਆਂ ਗੁਰਮੁਖ ਦੇਵੀ ਬੱਤੀ ਲੱਖਣਾ ਬੰਦਾ ਵੀ ਹੁੰਦਾ ਕੋਈ ਨਾ ਕੋਈ ਗੁਰਮੁਖ ਦਾ ਗੁਰਮੁਖ ਦੇਵੀ ਨੇ ਹਾਂ ਇਹ ਗੱਲ ਉਸ ਨੂੰ ਗੁਰਮੁਖ ਸਾਹ 'ਚ ਅੰਤਰ ਕੋਈ ਨਹੀਂ ਹਾਂ ਗੁਰਮੁਖ ਹਾਂਜੀ ਆਹ ਆ ਆਕਾਰ ਵੱਡੀਆਂ ਅੱਖਾਂ ਵੱਡੀਆਂ ਅੱਖਾਂ ਐਂ ਨਹੀਂ ਮੇਰੀ ਚੁੰਨੀਆਂ ਜਾਂ ਚੀਨੀਆਂ ਵਾਂਗੂ ਚੀਨੀ ਵਾਲੀਆਂ ਅੱਖਾਂ ਦੀ ਮੋਟੀਆਂ ਬ੍ਰਹਮ ਗਿਆਨੀ 'ਚ ਹੋਰ ਅਵਸਥਾਵਾਂ ਹੁੰਦੀਆਂ ਗੁਰਮੁਖ ਵੀ ਨੇੜੇ ਜਾਂ ਬ੍ਰਹਮ ਗਿਆਨ ਦੇ ਨੇੜੇ ਹੀ ਹੈ ਕੋਈ ਫਰਕ ਨਹੀਂ ਇੱਕੋ ਹੀ ਸਮਝ ਲਓ ਸਾਧ ਕਹਿ ਲਓ ਸੰਤ ਕਹਿ ਲਓ ਜਾਨ ਕਹਿ ਲਓ ਦਾਸ ਕਹਿ ਲਓ ਅਤੇ ਗੁਰਮੁਖ ਕਹਿ ਲਓ ਪੂਰਨ ਗੁਰਸਿੱਖ ਕਹਿ ਲਓ ਸਾਰੇ ਪ੍ਰਿਆਵਾਚੀ ਸ਼ਬਦ ਨੇ ਹਾਂਜੀ ਜਬਾੜੇ ਹਾਂ ਬਾਹਾਂ ਬੱਖੀਆਂ ਬੱਖੀਆਂ ਲੰਬੀਆਂ ਕਿਵੇਂ ਨੇ ਆ ਪੱਸਲੀਆਂ ਤੋਂ ਲੈ ਕੇ ਹੇਠਾਂ ਤੱਕ ਜਿਹੜਾ ਆਕਾਰ ਉਹਦਾ ਲੰਬਾ ਹੋਵੇ ਬੱਖੀਆਂ ਦਾ ਹਾਂ ਛੋਟੀਆਂ ਛੋਟੀਆਂ ਇੰਨੀਆਂ ਕੁ ਬੱਖੀਆਂ ਨਹੀਂ ਮੁੱਠੀ 'ਚ ਆ ਜਾਣ ਬੱਖੀਆਂ ਚੰਗੀਆਂ ਲੰਬਾਈ 'ਚ ਹੁੰਦੀਆਂ ਨੇ ਅਤੇ ਇਹਦੇ ਪੇਟ ਵੀ ਤਾਂ ਹੀ ਉਹ ਲੰਬਾਈ 'ਚ ਆਇਆ ਨਾ ਜੇ ਉਹ ਇਹ ਲੰਬੀਆਂ ਨੇ ਪੇਟ ਵੀ ਅੱਗੇ ਮੂਹਰੇ ਲੰਬਾਈ 'ਚ ਆਊਗਾ ਸੋ ਚਲੋ ਅੱਗੇ ਹਾਂਜੀ ਹਾਂ ਜਿਹੜਾ ਸੁਭਾਅ ਆ ਜਾਂਦਾ ਉਹ ਗੁਰਮੁਖ ਹੋਣ ਕਰਕੇ ਉਹ ਬੜਾ ਗੰਭੀਰਤਾ 'ਚ ਬੋਲੂ ਬਕਵਾਸ ਨਹੀਂ ਕਦੇ ਕਰਦਾ ਅਸਤ ਵਿਅਸਤ ਨਹੀਂ ਬੋਲਦਾ ਸੁਭਾਅ ਅਤੇ ਆਵਾਜ਼ ਉਹਦੀ ਫਿਜੀਕਲ ਦੇ ਨਾਲ ਨਾਲ ਉਹਦੀ ਅੰਤਰੀਵ ਆ ਗਈਆਂ ਤੈਨੂੰ ਠੀਕ ਹੈ ਜੀ ਹਾਂਜੀ
ਚੌਂਤੀ ਲੇਖ ਅਲੇਖ ਲਿਖਾਈ।
ਹਾਂਜੀ, ਇਹ ਜਿਹੜਾ ਸਾਧ ਸੁਲੱਖਣ ਬੱਤੀ ਹੈ,
ਸੁਲੱਖਣ ਬੱਤੀ ਹੈ,
ਤੇਤੀ ਧਰੂ ਚੌ ਫੇਰ ਫਿਰਾਈ। ਤੇਤੀ ਕੀ ਹੈ? 33 ਕਰੋੜ ਦੇਵਤਾ, ਜਿਹੜਾ ਅਜਾਨ ਸੰਗਿਆ ਵਾਲਾ ਬ੍ਰਹਮਾ ਤੋਂ ਪੈਦਾ ਹੋਇਆ। 33 ਕਰੋੜ ਵੀ ਲਿਖਣਾ? ਫਿਰ ਮਹੀਨਾ ਦੋ ਤਿੰਨ ਇੱਥੇ ਬੈਠੇ ਰਹੀਏ। ਹਾਂਜੀ, ਇਹ ਜਿਹੜੇ 33 ਕਰੋੜ ਦੇਵਤੇ ਨੇ ਕੀ ਕਰਦੇ ਨੇ? ਕਿੱਡੀ ਗੁਰਮੁਖ ਦੀ ਪਦਵੀ ਹੈ, ਲੋਕ ਤਾਂ ਦੇਵਤਿਆਂ ਨੂੰ ਪੂਜਦੇ ਨੇ। ਧਰੂ ਚੌ ਫੇਰ ਫਿਰਾਈ, ਧਰੂ ਦੇ ਚੌਗਿਰਦੇ ਰੋਜ਼ ਪਰਿਕਰਮਾ ਕਰਦੇ ਨੇ ਸਾਰੇ ਹੀ, ਤੁਸੀਂ ਉਹਨਾਂ ਦੀਆਂ ਕਰੀ ਜਾਂਦੇ ਹੋ ਦੇਵਤਿਆਂ ਦੀਆਂ। ਸੁ ਗੁਰਮੁਖ ਬਣੀ ਹੈ, ਕਿੱਡੀ ਵੱਡੀ ਪਦਵੀ ਹੈ। 33 ਕਰੋੜ ਦੇਵਤਾ ਤੁਹਾਡੀ ਪਰਿਕਰਮਾ ਕਰੇਗਾ ਜੀ ਗੁਰਮੁਖ ਬਣੇ ਕੋਈ। ਹਾਂਜੀ, ਇਹ ਪਦਵੀ ਹੈ 33 33। ਜੇ 33 ਕਰੋੜ ਦੇਵਤੇ ਨੇ ਸਾਰੇ ਪ੍ਰਕਰਮਾ ਕਰਦੇ ਰਹੋ ਧਰੂ ਦੀਆਂ, ਗੁਰਮੁਖ ਬਣ ਕੇ ਗਿਆ ਨਾ, ਭਗਤ ਬਣ ਕੇ ਗਿਆ, ਤਾਂ ਕਰਕੇ ਹੁੰਦੀਆਂ ਨੇ। ਚਲੋ ਅੱਗੇ,
ਚੌਂਤੀ ਲੇਖ ਅਲੇਖ ਲਿਖਾਈ।
ਹਾਂ, 34 ਕੀ ਆ ਗਿਆ ਜੀ ਅੱਗੇ? ਫਿਰ ਹੁਣ ਆਮ 35 ਅੱਖਰ ਨੇ ਨਾ ਆਪਣੇ, 18 ਅੱਖਰ ਛੱਡ ਕੇ ਬਾਕੀ 34 ਜਿਹੜੇ ਨੇ, ਜਿੰਨੇ ਕਰਮਾਂ ਦਾ ਲੇਖਾ ਇਹਨਾਂ ਵਿੱਚ ਲਿਖਿਆ ਗਿਆ ਨਾ ਸਾਰਾ 34 ਅੱਖਰਾਂ 'ਚ। 34 ਲੇਖ ਜਿੰਨਾ ਵੀ ਕਿਸੇ ਨੇ ਕੋਈ ਕਰਮ ਕਰਕੇ ਗਿਆ 34 ਅੱਖਰਾਂ 'ਚ ਲਿਖੇ ਗਏ ਨੇ ਲਿਖੇ। ਪਰ ਗੁਰਮੁਖ ਜਿਹੜਾ 34 ਅੱਖਰਾਂ ਦੇ ਲੇਖੇ ਤੋਂ ਕੀ ਹੈ? ਅਲੇਖ ਲਿਖਾਈ, ਉਹਦਾ ਕੋਈ ਲੇਖਾ ਨਹੀਂ, ਅਲੇਖ ਹੈ। ਜਿਵੇਂ ਪਰਮੇਸ਼ੁਰ ਅਲੇਖ ਹੈ, ਇਵੇਂ ਗੁਰਮੁਖ ਦਾ ਵੀ ਭਾਈ ਉੱਥੇ ਲੇਖਾ ਨਹੀਂ, ਕੋਈ ਹਿਸਾਬ ਕਿਤਾਬ ਨਹੀਂ। ਹੁਣ ਤਾਂ ਪਾੜਤੇ ਕਾਗਜ਼ ਉੱਥੇ, ਧਰਮ ਰਾਏਦਾਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ। ਹਾਂ, ਲੇਖੇ ਤੋਂ ਰਹਿਤ ਹੋ ਗਏ। ਚਲੋ ਕੀ
ਵੇਦਕ ਤੇ ਬਹੁ ਬਾਹਰਾ,
ਨਾਲੇ ਗਿਣਤੀਆਂ ਮੁੱਕੀਆਂ ਜਾਣ ਇੱਥੇ, ਅੱਜ ਗਿਣਤੀ ਵਾਲਾ ਕੰਮ ਪੂਰਾ ਹੋ ਗਿਆ। ਸਾ ਇੱਥੇ ਕੰਮ ਬਹੁਤ ਜਿਹੜਾ ਸੀ ਜਿਹੜੇ ਸੀ। ਹਾਂਜੀ, ਲਿਖਾਣੀਆਂ ਦਾ ਇੰਨਾ ਕਿ ਤੁਹਾਡਾ ਡਿਕਸ਼ਨਰੀ ਬਣ ਗਈ, ਇਹਨੇ ਲਿਖ ਲੈਣੇ, ਇਹ ਕੋਸ਼ ਬਣ ਗਿਆ, ਇਹਦਾ ਨਾਂ ਰੱਖ ਲਿਓ ਸੰਖਿਆ ਕੋਸ਼, ਗਿਣਤੀਆਂ ਦਾ ਕੋਸ਼। ਇੱਕ ਤਾਂ ਮਹਾਨ ਕੋਸ਼ ਹੈ ਨਾ, ਇਹ ਗਿਣਤੀਆਂ ਦੇ ਕੋਸ਼, ਸਾਰੀਆਂ ਗਿਣਤੀਆਂ ਮਿਣਤੀਆਂ ਨੇ ਕਿਆ। ਅਤੇ ਕਾਪੀ ਸਾਨੂੰ ਵੀ ਦੇ ਦਿਓ ਕਰਕੇ ਸਰ। ਹਾਂਜੀ, ਹਾਂ ਪੜ੍ਹੋ ਹੁਣ।
ਵੇਦਕ ਤੇ ਬਹੁ ਬਾਹਰਾ, ਲੇਖ ਅਲੇਖ ਨਾ ਲਿਖਿਆ ਜਾਈ।
ਹੁਣ ਪਰਮੇਸ਼ਰ ਦੀ ਮਹਿਮਾ ਹੈ, ਵੇਦਕ ਤੇ ਬਹੁ ਬਾਹਰਾ, ਚਾਰੇ ਵੇਦਾਂ ਤੋਂ ਪਰਮੇਸ਼ਰ ਜਿਹੜਾ ਹੈ। ਵੇਦ ਨੇ ਵੀ ਕਹਿ ਦਿੱਤਾ, ਨੇਤ ਨੇਤ ਕਥੰਤ ਵੇਦਾ, ਨਹੀਂ ਬਈ ਅੰਤ ਉਹਦਾ ਹੈ ਨਹੀਂ, ਉਹਦਾ ਕੋਈ ਅੰਤ, ਬੇਅੰਤ ਬੇਅੰਤ ਹੈ। ਵੇਦ ਵੀ ਇਹੀ ਕਹਿ ਰਿਹਾ, ਇਸ ਕਰਕੇ ਚਾਰੇ ਵੇਦਾਂ ਤੋਂ ਵੀ ਬਾਹਰ ਹੈ। ਚਾਰੇ ਵੇਦ ਨੇ ਯਾਦ ਨੇ, ਬਹੁਤ ਵਾਰੀ ਕੀਤੇ ਨੇ ਤਾਂ ਆਪਾਂ ਨੇ,
ਰਿਗਵੇਦ, ਯਜੁਰਵੇਦ, ਸ਼ਾਮਵੇਦ, ਅਥਰਵਣ ਵੇਦ।
ਠੀਕ ਹੈ, ਸ਼ਾਮਵੇਦ, ਰਿਗਵੇਦ,
ਯਜੁਰਵੇਦ,
ਅਥਰਵਣ ਵੇਦ। ਅਥਰਵਣ ਕਿਹੜੇ ਯੁੱਗ ਦਾ ਵੇਦ ਹੈ?
ਇਸ ਦਾ
ਕਲਯੁੱਗ ਦਾ ਵੇਦ। ਠੀਕ ਹੈ, ਅਤੇ ਸ਼ਾਮ ਕਿਹੜੇ ਦਾ ਹੈ? ਸ਼ਾਬਾਸ਼, ਇਹ ਵੀ ਯਾਦ ਆ ਮੈਨੂੰ। ਰਿਗ ਕਿਹੜੇ ਯੁੱਗ ਦਾ ਹੈ? ਸ਼ਾਬਾਸ਼, ਵਾਹ ਵਾਹ, ਠੀਕ ਨੇ ਸਾਰੇ। ਅਤੇ ਸ਼ਾਮਵੇਦ ਜਿਹੜਾ, ਇਹਦੇ ਵਿੱਚ ਉਦੋਂ ਕੱਪੜੇ ਕਿਹੜੇ ਪਹਿਨਦੇ ਸੀ? ਹਾਂਜੀ, ਚਿੱਟੇ
ਚਿੱਟੇ ਸੀ।
ਸ਼ਾਮ ਕਹੇ ਸੇਤੰਬਰ ਸਵਾਮੀ, ਉਦੋਂ ਚਿੱਟੇ ਵਸਤਰ ਦਾ ਹੁੰਦਾ ਸੀ ਉਹ। ਰਿਗਵੇ ਜਿਹੜਾ ਹੈ, ਇਵੇਂ ਜਿਹੜਾ ਸੀ ਰਿਗਵੇ ਜਿਹੜਾ ਹੈ, ਇਹਦੇ 'ਚ ਨਹੀਂ, ਜੁਜਰ 'ਚ ਜਿਹੜੇ ਨੇ ਪੀਲੇ, ਹਾਂ ਜੁਜਰ ਵੇਦ ਦਾ ਜਿਹੜਾ ਸੀ ਉਹਦਾ ਪੀਲਾ ਰੰਗ ਸੀ, ਜੁਜ ਮੈਂ ਜੋਰ ਛੜੀ ਚੰਦਰਾ, ਹਾਂ ਸੋ ਉੱਥੇ ਪੀਲੇ ਵਸਤਰ ਸੀ। ਇਵੇਂ ਜਿਹੜੇ ਸੀ ਲਾਲ, ਉਹਦੇ 'ਚ ਕਰ ਲਓ ਜਿਹੜਾ ਸੀ ਰਿਗ, ਅਤੇ ਕਲਯੁਗ ਦੇ ਕਾਲੇ ਹੋਈ ਜਾਂਦੇ ਨੇ। ਚਲੋ ਅੱਗੇ, ਇਉਂ ਇਹ ਚਾਰੇ ਰੰਗ ਸੀ, ਪਰ ਉਹ ਜਿਹੜਾ ਨਾ ਵੇਦਕ ਤੇ ਬੋਂ ਬਾਹਰਾ, ਅਕਾਲ ਪੁਰਖ ਵੇਦ ਨੇ ਵੀ ਕਹਿ ਦਿੱਤਾ, ਮਹਾਰਾਜ ਮੈਂ ਤੇਰਾ ਜਾਸਤਾ ਗਾਉਣਾ, ਪਰ ਮੈਂ ਅੰਤ ਨਹੀਂ ਤੇਰਾ ਕਹਿ ਸਕਦਾ। ਨੇਤ ਕਹਿ ਦਿੱਤਾ ਉਹਨੇ ਵੀ, ਨੇਤ ਹੁੰਦਾ ਵੀ ਤੂੰ ਆ ਵੀ ਨਹੀਂ, ਕਿਹਦੇ ਨਾਲ ਕੰਪੇਅਰ ਕਰੋ, ਤੂੰ ਆ ਵੀ ਨਹੀਂ, ਉਹਦੇ ਨਾਲ ਕੰਪੇਰਿਜ਼ਮ ਨਹੀਂ ਹੋ ਸਕਦਾ, ਕਿਹਦੇ ਨਾਲ ਕੰਪੇਅਰ ਕਰਕੇ ਦੱਸਾਂਗੇ ਰੱਬ ਨੂੰ ਵੀ ਤੂੰ ਇੱਦਾਂ ਦਾ, ਕਿਹੜੀ ਤਕੜੀ ਨਾਲ ਮਾਪ ਕੇ ਦੱਸਾਂਗੇ। ਸੋ ਵੇਦ ਵੀ ਇਸ ਗੱਲ ਨੂੰ ਕਹਿ ਰਿਹਾ, ਨਹੀਂ ਮਹਾਰਾਜ ਤੇਰੇ ਵਰਗਾ ਨਹੀਂ ਕੋਈ। ਇਵੇਂ ਕਤੇਬ, ਕਤੇਬ ਵੀ ਕਿੰਨੇ ਨੇ? 18 ਤਾਂ ਪੁਰਾਣੇ ਕਿਤੇਬ ਕਿੰਨੇ ਨੇ? ਚਾਰ, ਸ਼ਾਬਾਸ਼। ਉਹ ਕਿਹੜੇ ਕਿਹੜੇ ਨੇ? ਅੰਜੀਲ ਨਹੀਂ, ਅੰਜੀਲ ਹੋਰ ਕੁਰਾਨ, ਸ਼ਾਬਾਸ਼, ਠੀਕ ਹੈ। ਜੰਬੂਰ ਅਤੇ ਤੌਰੇਤ, ਇਹ ਚਾਰ ਇਸਲਾਮ ਦੇ ਗ੍ਰੰਥ ਨੇ, ਮੁਸਲਮਾਨਾਂ ਦੇ। ਜੰਬੂਰ, ਤੌਰੇਤ, ਕੁਰਾਨ, ਅੰਜੀਲ, ਸੋ ਇਹਨਾਂ ਨੇ ਵੀ ਅੰਤ ਨਹੀਂ ਪਾ ਸਕੇ, ਇਹਨਾਂ ਤੋਂ ਵੀ ਬਾਹਰ ਹੈ ਪਰਮੇ, ਜੋ ਉਹਨਾਂ ਨੇ ਵੀ ਕਹਿਤਾ ਅੱਲਾਹ, ਨਹੀਂ ਇਹਦਾ ਲਿਖਿਆ ਜਾਂਦਾ ਅੱਲਾਹ, ਅੱਲਾਹ ਦਾ ਹੁੰਦਾ ਜੋ ਨਾਂ ਲਿਖਿਆ ਜਾ ਸਕੇ ਪੂਰਾ, ਅੱਲਾਹ ਉਹ ਉਹਨਾਂ ਨੇ ਕਹਿ ਦਿੱਤਾ ਅੱਲਾਹ ਹੀ ਹੈ, ਉਹਦਾ ਨਹੀਂ ਲਿਖਿਆ ਜਾ ਸਕਦਾ। ਸੋ ਇਵੇਂ ਉਹ ਜਿਹੜਾ ਪਰਮੇਸ਼ੁਰ ਹੈ ਵੇਦਾਂ ਤੋਂ, ਚਾਰੇ ਕਿਤਾਬਾਂ ਤੋਂ ਬਾਹਰ ਹੈ। ਲੇਖ ਅਲੇਖ,
ਲੇਖ ਅਲੇਖ,
ਨਾਂ ਲਿਖਿਆ ਜਾਏ,
ਨਾਂ ਲਿਖਿਆ ਜਾਏ,
ਉਹ ਸਾਰੇ ਸੰਸਾਰ ਦਾ ਲੇਖਾ ਤਾਂ ਕਰਦਾ, ਸਾਰੇ ਜੀਆਂ ਦਾ ਲੇਖਾ ਕਰਦਾ। ਖਿਆਲ ਕਰੋ ਵੀ ਇੱਕ ਇੱਕ ਰੋਮ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਨੇ, ਇੱਕ ਇੱਕ ਬ੍ਰਹਿਮੰਡ ਵਿੱਚ ਕਰੋੜਾਂ ਕਰੋੜਾਂ ਜੀਵ ਨੇ, ਉਹ ਸਾਰਿਆਂ ਦਾ ਹਿਸਾਬ ਉਹਦੇ ਕੋਲ ਪਿਆ, ਐਡਾ ਲੇਖਾ ਕਰਦਾ ਉਹ, ਆਪ ਤਾਂ ਲੇਖਾ ਕਰਦਾ ਸਾਰਿਆਂ ਦਾ। ਸਾਡਾ ਵੀ ਉੱਥੇ ਪਿਆ, ਇਕੱਲੇ ਇਕੱਲੇ ਦਾ ਪਿਆ, ਇੱਕ ਜਨਮ ਦਾ ਨਹੀਂ ਪਿਆ, ਕਿੰਨੇ ਜਨਮਾਂ ਦਾ ਪਿਆ ਉਹਦੇ ਕੋਲ, ਪਰ ਆਪ ਕੀ ਹੈ? ਅਲੇਖ, ਉਹਦਾ ਆਪ ਦਾ ਕੋਈ ਲੇਖਾ ਨਹੀਂ, ਉਹਦਾ ਕੋਈ ਦੱਸ ਸਕਦਾ। ਐਸਾ ਕੋਈ ਜਿਹੜਾ ਸੀ ਪੰਚ ਪ੍ਰਮਾਣ ਵਾਲੀ ਪੌੜੀ ਚਾਹੁੰਦਾ ਨਾ, ਬਈ ਉਹਦਾ ਕੌਣ ਕੋਈ ਕੂਤਾ ਪਟਵਾਰੀ ਹੈ ਜਿਹੜਾ ਮਿਣਤੀ ਕਰਕੇ ਦੱਸ ਸਕੇ? ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਾ ਦਰਗਾਹ ਮਾਨ, ਪੰਚੇ ਸੋਹ ਹੈ ਅੱਗੇ ਪੰਚਾਂ ਕਾ, ਕਿੱਥੇ ਵਿਸ਼ਰਾਮ ਕਰਨੇ ਦਾ ਭਲਾ ਸੰਥਿਆ ਹੋਈ ਤੁਹਾਡੀ, ਇਹ ਵੀ ਚਲੋ ਅੱਜ ਵਿਜਾਮ ਕਰ ਲਈਏ। ਪੰਚਾਂ ਕਾ 'ਤੇ ਵਿਸ਼ਰਾਮ ਹੈ, ਆ ਦੱਸਿਆ ਕਿਸੇ ਨੇ ਸ਼ਾਬਾਸ਼, ਪੰਚਾਂ ਕਾ ਗੁਰੇਕ ਧਿਆਨ, ਅੱਗੇ ਜੇ ਕੋ ਕਹੇ ਕਰੇ ਵਿੱਚ, ਅੱਗੇ ਕਰਤੇ ਕਿਆ ਕਰਨਾ, ਨਾ ਹੀ ਸਮਾਰ, ਉਹਦੇ ਕਰਨੇ ਦੀਆਂ ਜੇ ਕੋਈ ਕਰਤਾ ਉਹਦਾ ਸਮਾਰ ਗਿਣਤੀ ਨਹੀਂ, ਕਰਤੇ ਕਿਆ ਕਰਨਾ ਹੈ, ਅੱਗੇ ਅੱਗੇ ਬੋਲੀ ਚਲੋ, ਹਾਂ ਤਬਲਾ ਠੀਕ, ਆ ਗਿਆ ਇਹੋ ਲੇਖਾ, ਇਸ ਲੇਖੇ ਨੂੰ ਕੌਣ ਕੋਈ ਲਿਖੇਗਾ ਜਿੰਨਾ ਉੱਪਰ ਲੇਖਾ ਆ ਗਿਆ, ਇਹੋ ਲੇਖਾ ਲਿਖ ਅੱਗੇ
ਲੇਖਾ ਲਿਖਿਆ ਕੀਤਾ ਹੋਏ,
ਹਾਂਜੀ ਲੇਖਾ ਲਿਖਿਆ, ਜੇ ਕੋਈ ਲਿਖਣ ਬੈਠੇ ਉਹ ਹੋਰ ਵਧੀ ਜਾਣਾ, ਕੀਤਾ ਹੀ ਹੋਈ ਜਾਣਾ, ਅੱਗੇ ਕੀਤੀ ਦਾਤ ਜਾਣਾ, ਕੌਲ ਕੂਤ ਗਿਆ ਜੋ, ਹੁਣ ਕੂਤ ਨਾਮ ਪਟਵਾਰੀ ਦਾ, ਕੀਤੀ ਦਾਤ ਜਾਣਾ ਕੌਣ ਕੂਤ, ਐਡਾ ਕੌਣ ਪਟਵਾਰੀ, ਕੂਤ ਹੁੰਦਾ ਮਿਣਤੀ ਕਰਨ ਵਾਲਾ, ਐਡਾ ਕੌਣ ਕੋਈ ਮਿਣਤੀ ਕਰਨ ਵਾਲਾ ਹੈ ਜਿਹੜਾ ਉਹਦੇ ਲੇਖੇ ਨੂੰ ਦੱਸ ਕੇ ਦੱਸ ਦੇਵੇ, ਜਿਵੇਂ ਪਟਵਾਰੀ ਜਿਹੜਾ ਜ਼ਮੀਨ ਮਿਣ ਕੇ ਦੱਸ ਦਿੰਦਾ ਨਾ, ਕੂਤ ਨਾਮ ਪਟਵਾਰੀ ਦਾ, ਵੀ ਇੰਨੇ ਬਿੱਘੇ, ਇੰਨੇ ਮਰਲੇ, ਇੰਨੇ ਵਿਸਵੇ, ਇੰਨੇ ਕਿੱਲੇ ਮਿਣ ਕੇ ਦੱਸਤੀ। ਪਰ ਜਿਹੜਾ ਰੱਬ ਨੇ ਵਿਸਥਾਰ, ਰੱਬ ਦਾ ਤਾਂ ਕੀ ਕਿਸੇ ਨੇ ਲੇਖਾ ਕਰਨਾ ਸੀ, ਜਿਹੜਾ ਉਹਨੇ ਵਿਸਥਾਰ ਕੀਤਾ ਇਹ ਮੈਨੂੰ ਕੋਈ ਮਾਪ ਸਕਿਆ, ਹਾਂ ਸੋ ਇਉਂ ਨਾ ਲਿਖਿਆ ਜਾਈਏ, ਜਾਣਿਆ ਹੀ ਨਹੀਂ ਜਾਂਦਾ ਜੀ ਇਹ ਸਾਰਾ। ਤਾਰੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਇਹ ਹੋਵੰਤ ਨਾ ਜਾਣਾ ਕੋਈ, ਬਹੁਤਾ ਕਹੀ ਹੈ, ਬਹੁਤਾ ਹੀ ਬਹੁਤਾ। ਚਲੋ ਹੋਰ ਕੀ ਇਹਦਾ ਰੂਪ ਕੀ ਹੈ, ਪੜ੍ਹੋ ਜੀ।
ਰੂਪ ਅਨੂਪ ਅਚਰਜ ਹੈ, ਦਰਸ਼ਨ ਦ੍ਰਿਸ਼ਟ ਅਗੋਚਰ ਭਾਈ।
ਉਹਦਾ ਰੂਪ ਕਿਹਾ ਜਾ ਭਾਈ ਅਨੂਪ, ਅਨੂਪ ਹੁੰਦਾ ਉਪਮਾ ਤੋਂ ਰਹਿਤ, ਜਿਹਦੀ ਉਪਮਾ ਨਾ ਹੋ ਸਕੇ, ਉਹਦਾ ਕੋਈ ਉਪਮਾਨ ਨਹੀਂ ਹੈ। ਕਿਸੇ ਦੇ ਮੂੰਹ ਨੂੰ ਆਪਾਂ ਕਹਿੰਦਾਗੇ ਨਾ ਵੀ ਇਹ ਚੰਦਰਮਾ ਵਰਗਾ, ਸੋ ਉਪਮਾਨ ਹੋ ਗਿਆ ਜਿਹੜਾ ਚੰਦਰਮਾ ਸੀ ਵੀ ਇਹਦੇ ਵਰਗਾ, ਜਾਂ ਕੋਈ ਕਹਿੰਦੇ ਵੀ ਇਹਦਾ ਜਿਹੜਾ ਪਹਾੜ ਵਰਗਾ, ਕਿਸੇ ਨਾਲ ਕੰਪੇਅਰ ਕਰੀ ਜਾ ਰਿਹਾ ਨਾ, ਪਰ ਰੱਬ ਦੀ ਉਪਮਾ ਕੀ ਨਾਲ ਦੇਵਾਂਗੇ, ਇਹਦੇ ਵਰਗਾ ਕੌਣ ਆ ਉਹਦੇ ਵਰਗਾ। ਇਸ ਕਰਕੇ ਉਹ ਉਪਮਾ ਤੋਂ ਰਹਿਤ ਰੂਪ ਆ ਉਹਦਾ, ਕਿਸੇ ਨਾਲ ਉਹਨੂੰ ਉਪਮਾਇਆ ਨਹੀਂ ਜਾ ਸਕਦਾ, ਉਹਨੂੰ ਉਪਮਾਉਣ ਵਾਸਤੇ ਉਪਮਾਨ ਹੈ ਨਹੀਂ, ਕਲਾਪ ਉਪਮੇਹ ਹੀ ਆਪਣੇ ਵਰਗਾ ਆਪ ਹੀ ਹੈ, ਹਾਂ। ਸੋ ਇਸ ਕਰਕੇ ਉਹ ਕੀ ਹੈ, ਅਚਰਜ ਹੈ, ਅਚਰਜ ਹੁੰਦਾ ਜਿੱਥੇ ਕਥਾ ਮੁੱਕ ਜਾਏ, ਜਿੱਥੇ ਵਿਆਖਿਆ ਹੀ ਨਹੀਂ ਹੈਗੀ, ਉਦੋਂ ਬਾਅਦ ਕੋਈ ਨਹੀਂ, ਅਚਰਜ ਦੀ ਕੀ ਵਿਆਖਿਆ ਹੋਵੇਗੀ, ਜਿਵੇਂ ਆਸਾ ਦੀ ਵਾਰ 'ਚ ਕਹਿੰਦੇ ਹਾਂ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਸਭ ਕੁਛ ਬਿਸਮਾਦ ਕਰ ਰਿਹਾ ਬਿਸਮਾਦ ਪੌਣ ਬਿਸਮਾਦ ਪਾਣੀ ਪਾਣੀ ਨੇ ਦੇਖੋ ਕਿੱਥੋਂ ਬਣਾਤਾ ਹਵਾ ਕਿੱਥੋਂ ਬਣਾਤੇ ਸਾਰੀਆਂ ਚੀਜ਼ਾਂ ਇਹ ਹੈਰਾਨ ਕਰਨ ਵਾਲੀਆਂ ਨੇ ਇਸ ਕਰਕੇ ਉਹਨੂੰ ਕਹਿੰਦੇ ਅਚਰਜ ਹੈ ਵਿਆਖਿਆ ਨਹੀਂ ਹੋ ਸਕਦੀ ਨਹੀਂ ਕੁਝ ਕਿਹਾ ਜਾ ਸਕਦਾ ਜਿੱਥੇ ਵਿਆਖਿਆ ਮੁੱਖ ਜਾ ਉਹਨੂੰ ਕਹਿੰਦੇ ਨੇ ਅਚਰਜ ਅਚਰਜ ਰੂਪ ਹੈ ਫਿਰ ਦਰਸ਼ਨ ਦ੍ਰਿਸ਼ਟ ਪਰ ਦਰਸ਼ਨ ਦ੍ਰਿਸ਼ਟ ਦਰਸ਼ਨ ਦਰਸ਼ਨ ਦੇ ਦਿੰਦਾ ਹੈ ਇਹ ਹੈ ਉਹਦੇ ਦਰਸ਼ਨ ਕੀਤੇ ਜਾ ਸਕਦੇ ਨੇ ਜਿਹਾ ਜਿਸ ਰੂਪ ਵੀ ਕਿਸੇ ਨੇ ਯਾਦ ਕੀਤਾ ਉਹ ਦ੍ਰਿਸ਼ਟੀ ਆਏ ਨੇ ਦਰਸ਼ਨ ਗੁਰਮੁਖਾਂ ਨੂੰ ਦਰਸ਼ਨ ਹੋਏ ਨੇ ਪਰ ਉਂਝ ਕੀ ਹੈ ਅਗੋਚਰ ਭਾਈ ਹਾਂ ਉਹ ਮਨ ਦੀ ਉੱਥੇ ਤੱਕ ਪਹੁੰਚਣੀ ਉੱਥੇ ਇੰਦਰੀਆਂ ਦੀ ਪਹੁੰਚਣੀ ਉੱਥੇ ਤੱਕ ਹਾਂ ਅਗੋਚਰ ਹੈ ਉਹ ਅਗੋਚਰ ਹੁੰਦਾ ਹੈ ਜਿੱਥੇ ਇੰਦਰੀਆਂ ਦੀ ਪਹੁੰਚ ਨਾ ਹੋਵੇ ਐਸਾ ਹੈ ਉਹ ਚਲੋ ਜੀ ਅੱਗੇ
ਇੱਕ ਕਵਾਓ ਪਸਾਓ ਕਰ ਤੋਲਨ ਤੁਲਾ ਧਾਰ ਨਾ ਸਮਾਈ
ਹਾਂ ਇੱਕ ਤੋਲਨ ਪਾਠ ਇਕੱਠਾ ਹੋਣਾ ਹੈ ਇੱਕ ਤੋਲ ਨਾ ਹੋਣਾ
ਤੁਲਾ
ਧਾਰ
ਤੁਲਾ
ਧਾਰ ਧਰਨ ਸਮਾਈ ਇੱਕ ਪਾਠ ਇਹ ਵੀ ਮੰਨਿਆ ਇਹ ਪਾਠ ਦਾ ਭੇਦ ਹੈ ਤੋਲਨਾ ਤੁਲਨ ਕੀ ਅੱਗੇ ਨਹੀਂ ਉਹਦੇ ਹੋਰ ਨਾ ਜੀ ਕੋਈ ਬੋਲਿਓ ਜਿਹਨਾਂ ਕੋਲ ਪਾਠ ਸੋਧਿਆ ਉਹਨੂੰ ਭੁੱਲਣ ਦਿਓ ਬੋਲਿਓ ਜੀ ਇਉਂ ਪਾਠ ਹੈ ਤੋਲਨਾ ਤੁਲਾ ਧਰਨ ਸਮਾਈ ਅਤੇ ਦੂਜਾ ਪਾਠ ਹੈ ਤੋਲਨ ਤੁਲਾ ਧਾਰਨਾ ਸਮਾਈ ਦੋਵਾਂ ਦੇ ਅਰਥ ਬਣ ਜਾਂਦੇ ਨੇ ਹਾਂ ਹਾਂਜੀ ਇੱਕ ਕਵਾਓ ਪਸਾਓ ਕਰ ਕਵਾਓ ਨਾਮ ਹੈ ਬਚਨ ਦਾ ਕੀਤਾ ਪਸਾਓ ਇੱਕੋ ਕਵਾ ਹੁਣੇ ਤੁਸੀਂ ਪੜ੍ਹ ਕੇ ਹਟੇ ਹੋ ਕਵਾਓ ਨਾਮ ਵਚਨ ਦਾ ਫੁਰਨੇ ਦਾ ਰੱਬ ਨੇ ਇੱਕੋ ਵਚਨ ਤੋਂ ਪਸਾਓ ਮੈਨੇ ਪਸਾਰਾ ਕਰਤਾ ਇੱਕੋ ਚੀਜ਼ ਬੋਲੀ ਸਾਰਾ ਪਸਾਰਾ ਕਰਤਾ ਉਹ ਕੀ ਵਚਨ ਸੀ ਜਿਹੜਾ ਬੋਲਿਆ ਓਅੰਕਾਰ ਬਸ ਓਅੰਕਾਰ ਕਿਹਾ ਪਸਾਰਾ ਹੋ ਗਿਆ ਸੰਸਾਰ ਦਾ ਆਹ ਇੱਕ ਵਚਨ ਸੀ ਓਅੰਕਾਰ ਬ੍ਰਹਮ ਉਤਪਤ ਹੁੰਦਾ ਨਾ ਓਅੰਕਾਰ ਕੀ ਆ ਜਨਚਿਤ ਓਅੰਕਾਰ ਸੈਲਯੁਗ ਪਏ ਓਅੰਕਾਰ ਬੇਨਿਰਮਏ ਸਭ ਕੁਝ ਓਅੰਕਾਰ ਤੋਂ ਹੀ ਹੋ ਗਿਆ ਬਸ ਓਅੰਕਾਰ ਸ਼ਬਦ ਕਿਹਾ ਪਸਾਰਾ ਹੋ ਗਿਆ ਸੰਸਾਰ ਦਾ ਪਹਾੜ ਬਣ ਗਏ ਧਰਤੀ ਬਣ ਗਈ ਸਮੁੰਦਰ ਬਣ ਗਏ ਜੀਆਂ ਦੇ ਆਕਾਰ ਬਣ ਗਏ 84 ਲੱਖ ਜੋ ਹਾਂਜੀ ਇਉਂ ਇੱਕ ਵਚਨ ਤੋਂ ਪਸਾਰਾ ਕਰਕੇ ਤੋਲਨਾ ਤੁਲਾ ਤੁਲਾ ਨਾਮ ਦਾ ਤੱਕੜੀ ਦਾ ਪਰ ਜਿਹੜਾ ਕੁਛ ਬਣਾ ਤਾ ਨਾ ਇਹ ਉਹ ਤੱਕੜੀ ਕੋਈ ਅਸੀਂ ਬਣੀ ਜਿਹੜੀ ਕੋਈ ਤੋਲ ਲਵੇ ਤੋਲਨਾ ਅਤੇ ਧਰਨ ਸਮਾਈ ਜਾਂ ਦੂਜਾ ਪਾਠ ਕਰ ਲਓ ਤੋਲ ਨਾ ਤੁਲਾ ਧਾਰ ਨਾ ਸਮਾਈ ਸੁਖ ਤੁਲਾ ਧਾਰ ਇਕੱਠਾ ਕਰੋਗੇ ਤਾਂ ਤੱਕੜੀ ਹੋ ਗਈ ਅਤੇ ਕੋਈ ਤੋਲ ਨਹੀਂ ਸਕਿਆ ਉਹਨੂੰ ਤੋਲਾ ਬਣ ਕੇ ਇਸ ਕਰਕੇ ਇਉਂ ਕੋਈ ਤੱਕੜੀ ਧਾਰ ਕੇ ਜਿਹੜਾ ਭਾਈ ਉਹਨੂੰ ਤੋਲ ਨਹੀਂ ਸਕਿਆ ਇਉਂ ਸਮਾਉਂਦਾ ਨਹੀਂ ਹੈ ਹਾਂਜੀ
ਕਥਨੀ ਬਦਨੀ ਬਾਹਰਾ ਥੱਕੇ ਸ਼ਬਦ ਸੁਰਤ ਲਿਵਲਾਈ
ਹਾਂ ਭਾਈ ਬਥੇਰੇ ਕਥਨੀ ਕਰਨ ਵਾਲੇ ਕਥਾਗਰ ਜਿਹੜੇ ਸੀ ਕਥਾ ਕਰ ਕਰਕੇ ਚੱਲ ਗਏ ਕਰ ਗਏ ਪਿੱਛੇ ਕਰਨਗੇ ਕਰ ਰਹੇ ਨੇ ਪਰ ਉਹਦਾ ਸਮਗਰ ਬਿਆਨ ਨਹੀਂ ਕੋਈ ਕਰ ਸਕਿਆ ਪੂਰਾ ਕਥਨੀਆਂ ਵਾਲੇ ਵੀ ਅਤੇ ਬਦਨੀ ਹੋ ਗਏ ਕਵਿਸਰੀਆਂ ਕਰਨ ਵਾਲੇ ਕਵੀ ਲੋਕ ਵੀ ਕਵੀਆਂ ਨੇ ਉਹਦੀ ਬਥੇਰੀ ਮਹਿਮਾ ਗਾਈ ਹੈ ਬਦਨੀ ਨਾਮ ਕਵਿਸਰੀਆਂ ਦਾ ਉਹਨਾਂ ਨੇ ਵੀ ਕਵਿਸਰੀ ਕਰਨ ਵਾਲਿਆਂ ਕਵੀਆਂ ਨੇ ਵੀ ਭਾਈ ਉਹਦੇ ਪੂਰਨ ਸਮਗਰ ਗੁਣਾਂ ਨੂੰ ਕਹਿ ਨਹੀਂ ਸਕੇ ਸੇਸ ਨਾਗ ਐਡਾ ਕਵੀ ਆ ਰੋਜ਼ ਨਿੱਤ ਨਵੇਂ ਨਾਂ ਲੈਂਦਾ 2000 ਸੋ ਨਹੀਂ ਉਹਦੀ ਮਹਿਮਾ ਤੋਂ ਭਾਈ ਪਰੇ ਤੋਂ ਪਰੇ ਹੈ ਕਥਨੀ ਬਦਨੀ ਬਾਹਰਾ
ਕਥਨੀ ਬਦਨੀ ਬਾਹਰਾ
ਕਥਿਆਂ ਕਰਨ ਵਾਲਿਆਂ ਤੋਂ ਕਵਿਸ਼ੀਆਂ ਕਰਨ ਵਾਲਿਆਂ ਤੋਂ ਬਾਹਰ ਹੈ ਭਾਈ ਉਹਦਾ ਉਹ ਕਰਕੇ ਥੱਕ ਗਏ ਅੱਗੇ ਥੱਕਾ ਹੈ ਸ਼ਬਦ
ਥੱਕਾ ਸ਼ਬਦ
ਥੱਕਾ ਤੇ ਜੰਮ ਕਲਾਓ ਥੱਕਾ ਹੈ
ਥੱਕਾ
ਸ਼ਬਦ ਤਾਂ ਨਹੀਂ ਨਾ ਥੱਕਦਾ ਦੋ ਇੱਕ ਜੰਮ ਕਲਾਓ ਇੱਕ ਜਿਹੜਾ ਵਿਸ਼ਰਾਮ ਵਿਸ਼ਰਾਮ ਕਿੱਥੇ ਕਰਨਾ ਬਾਹਰ ਤੇ ਵਿਸ਼ਰਾਮ ਕਰੋ ਥੱਕਾ ਤੇ ਕੀ ਕਰਨੀ ਹੈ ਜੰਮ ਕਲਾਉਣੀ ਹੈ ਕੌਮਾ ਬੋਲਿਓ ਦੁਬਾਰਾ ਸਾਰੀ ਲੈਣ
ਕਥਨੀ ਬਦਨੀ ਬਾਹਰਾ ਥੱਕਾ ਸ਼ਬਦ ਸੁਰਤ ਲਿਵਲਾਈ
ਸ਼ਬਦ ਵਿੱਚ ਸੁਰਤੀ ਲਾ ਕੇ ਲਿਵ ਲਾ ਕੇ ਭਾਈ ਥੱਕ ਤਾਂ ਗਏ ਨੇ ਪਰ ਅੰਤ ਨਹੀਂ ਪਾ ਸਕੇ ਬਾਹਰ ਆਏ ਨਾ ਤੂੰ
ਮਨ ਵਿੱਚ ਕਰਮ ਅਗੋਚਰਾ ਮਤ ਬੁੱਧ ਸਾਧ ਸੋਝੀ ਥੱਕ ਪਾਈ
ਹਾਂ ਉਹ ਪਰਮੇਸ਼ਰ ਜਿਹੜਾ ਮਨ ਕਰਕੇ ਵੀ ਨਹੀਂ ਪਾਇਆ ਜਾ ਸਕਦਾ ਮਨ ਤੋਂ ਪਰੇ ਹੈ ਬਚਨਾਮ ਬਚਨਾਂ ਦਾ ਜੇ ਕੋਈ ਮੈਂ ਗੱਲਾਂ ਨਾਲ ਪਾ ਲਵਾਂਗਾ ਇੱਕ ਫਿਰਿਆ ਘਨੇਰੇ ਕਰਿਆ ਗੱਲਾਂ ਫਿਰ ਤਾਂ ਗਾਲੜੂ ਲੋਕ ਪਾ ਹੀ ਲੈਂਦੇ ਉਹਨੂੰ ਗੱਲਾਂ ਕਰਨ ਵਾਲੇ। ਇੱਕ ਫਰੈਕ ਨੇਰੇ ਘਰ ਹੈ ਗੱਲਾਂ, ਗੱਲੀ ਕਿਹਨਾਂ ਨਾਲ ਪਾਇਆ? ਸੋ ਬਚਨਾਂ ਨਾਲ, ਗੱਲਾਂ ਕਰਨ ਨਾਲ ਨਹੀਂ ਪਾਇਆ ਜਾਂਦਾ। ਇਹਨਾਂ ਦੇ ਮਨ ਤੋਂ ਵੀ ਪਰੇ ਹੈ, ਬਚਨਾਂ ਤੋਂ ਵੀ ਪਰੇ ਹੈ ਕਰਮ। ਜੇ ਕੋਈ ਮੈਂ ਤਾਂ ਦਿਨੇ ਰਾਤ ਇੰਨੇ ਕਰਮ ਕਰਦਾ, ਦਿਨੇ ਰਾਤ ਇੰਨੀਆਂ ਜੋਬਾਂ ਕਰਦਾ, ਜੋਬਾਂ ਵਾਲੇ ਪਾ ਲੈਂਦੇ ਉਹਨੂੰ। ਕਿਉਂ? ਕਰਮਾਂ ਤੋਂ ਵੀ ਪਰੇ ਆ ਉਹ, ਮਨ ਕਰਕੇ ਨਹੀਂ ਪਾਇਆ ਜਾ ਸਕਿਆ, ਬਚਨਾ ਕਰਕੇ ਨਹੀਂ, ਕਰਮਾਂ ਕਰਕੇ ਨਹੀਂ, ਇਹਨਾਂ ਤੋਂ ਪਰੇ ਆ, ਗੋਚਰਾਂ ਮੈਨੇ ਪਰੇ ਹੈ। ਹਾਂਜੀ, ਹੋਰ ਮਤ ਬੁੱਧ, ਮਤ ਬੁੱਧ ਸਾਧ,
ਮਤ ਬੁੱਧ ਸਾਧ,
ਸੋਝੀ ਥੱਕ ਪਾਈ,
ਸੋਝੀ ਥੱਕ ਪਾਈ।
ਬੜੇ ਬੜੇ ਮਤ ਵਾਲਿਆਂ ਨੇ, ਬੜੇ ਬੜੇ ਬੁੱਧੀਵਾਨਾਂ ਨੇ, ਸੈਂਸ ਵਾਲਿਆਂ ਨੇ, ਜੇ ਹੁਣ ਦੱਸ ਦਿੰਦੇ ਸੈਂਸ ਵਾਲੇ ਵੀ ਇੱਥੇ ਬੈਠਾ ਰੱਬ, ਚੰਦ ਚੰਦ ਵਾਲੇ ਤਾਂ ਹੋਰ ਤਾਂ ਗਿਆਨ ਕਰੀ ਜਾਣਗੇ, ਤਾਰਾ ਗਿਆਨ ਵਗੈਰਾ ਉੱਪਰ ਖਗੋਲ ਦੀ, ਭੂਗੋਲ ਦੀ ਗਿਣਤੀ ਕਰ ਲੈਣਗੇ ਕੁਝ ਕੁ, ਜਿੰਨੀ ਕੁ ਹੋ ਸਕੂਗੀ, ਪਰ ਫਿਰ ਪੂਰੀ ਫਿਰ ਵੀ ਨਹੀਂ ਹੋ ਸਕਦੀ। ਸੋ ਪਹਿਲਾਂ ਮੁਕਾ ਬੈਠੇ ਸੀ ਕਿ ਇੰਨੀ ਵਰਲਡ ਹੈ, ਅਮਰੀਕਾ 500 ਸਾਲ ਬਾਅਦ ਫਿਰ ਲੱਭੀ ਲਾਇਆ ਇਹਨਾਂ ਨੇ, ਕੋਲੰਬੀਆ ਇਸ ਨੇ ਕਹਿੰਦੇ ਲੱਭਿਆ ਖਾਨੀ ਕਹਿੰਦੇ, ਪਹਿਲਾਂ ਮਕਾਈ ਬੈਠੇ ਸੀ। ਸੋ ਇਸ ਲਈ ਇਹ ਨਹੀਂ ਪਤਾ, ਸੋ ਬੁੱਧੀ ਵਾਲਿਆਂ ਨੂੰ ਵੀ, ਸੈਂਸ ਨੂੰ ਵੀ ਪਤਾ ਨਹੀਂ। ਇਵੇਂ ਜਿਹੜੇ ਆਪਣੇ ਆਪ ਨੂੰ ਸਾਧਨਾ ਕਰਨ ਵਾਲੇ ਸਾਧ, ਜਿਹੜੇ ਸਾਧਨ ਸੋਧੀ ਸਾਧ ਨਹੀਂ ਪਾ ਸਕੇ, ਸੋਝੀ ਇਹਦੀ ਦਿਲ ਸੀ ਪਾਈ ਨਹੀਂ ਗਈ, ਥੱਕੀ ਗਏ ਨੇ। ਹਾਂਜੀ,
ਅਸਲ ਅਛੇਦ ਅਭੇਦ ਹੈ, ਭਗਤ ਵਸ਼ਲ ਸਾਧ ਸੰਗਤ ਸ਼ਾਹੀ।
ਅਸਲ ਦਾ ਨਾਮ ਹੈ, ਉਹਨੂੰ ਕੋਈ ਛੱਲ ਨਹੀਂ ਸਕਦਾ ਪਰਮੇਸ਼ਰ ਨੂੰ, ਛੱਲਣ ਤੋਂ ਰਹਿਤ ਹੈ। ਅਛੇਦ ਨਾਮ ਹੈ ਕੱਟਣ ਦਾ, ਕਿਸੇ ਸ਼ਸਤਰ ਨਾਲ ਕੱਟਿਆ ਨਹੀਂ ਜਾ ਸਕਦਾ। ਗੀਤਾ ਵਿੱਚ ਵੀ ਲਿਖਿਆ, ਨੈਨਕ ਸੰਤੀ ਸ਼ਸਤਰਾਣੀ, ਨੈਨਕ ਦਹਤੀ ਪਾਪ ਕਹਿ, ਨਾ ਕਲੇ ਦੇ ਅਤੀ ਆਪੇ, ਨਾ ਸੋਸੇ ਅਤੀ ਮਾਰੂ ਤਾਹ। ਗੀਤਾ 'ਚ ਵੀ ਆਉਂਦਾ, ਉਹਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਪਾਣੀ ਉਹਨੂੰ ਡੋਬ ਨਹੀਂ ਸਕਦਾ, ਅੱਗ ਉਹਨੂੰ ਛਾਲ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ। ਐਸਾ ਉਹ ਛੇਦ ਕੱਟਣ ਤੋਂ ਵੀ ਰਹਿਤ ਹੈ। ਫਿਰ ਅਭੇਦ, ਉਹਦਾ ਕੋਈ ਭੇਦ ਨਹੀਂ ਪਾ ਸਕਿਆ, ਭੇਦਾਂ ਤੋਂ ਰਹਿਤ ਹੈ। ਫਿਰ ਹੈ ਕੀ ਹੈ? ਭਗਤ ਵਸ਼ਲ, ਭਗਤਾਂ ਨੂੰ ਪਿਆਰ ਕਰਦਾ ਹੈ, ਆਹ ਉਹਦਾ ਗੁਣ ਹੈ। ਵਸ਼ਲ ਮੈਨੇ ਪਿਆਰਾ, ਜਿਹੜਾ ਉਹਦੀ ਕੋਈ ਭਗਤੀ ਕਰੇ, ਗੱਲ ਲਾ ਲੈਂਦਾ, ਪਿਆਰ ਕਰਦਾ ਆਪਣੇ ਭਗਤਾਂ ਨੂੰ। ਕਿਉਂ ਰਹਿੰਦਾ ਕਿੱਥੇ ਹੈ? ਸਾਧ ਸੰਗਤ ਛਾਈ, ਸਾਧ ਸੰਗਤ ਦੀ ਸਥਿਤੀ ਹੈ, ਉੱਥੇ ਆ ਜਾਂਦਾ ਹੈ, ਉੱਥੇ ਦਾ ਵਸ ਹੈ। ਚਲੋ ਅੱਗੇ,
ਵੱਡਾ ਆਪ ਵੱਡੀ ਵਡਿਆਈ,
ਆਪ ਵੀ ਵੱਡਾ, ਉਹਦੀ ਵਡਿਆਈ ਵੀ ਵੱਡੀ, ਵੱਡੀ ਵਡਿਆਈ ਜਾਂ ਆਪੇ ਆਪ ਹੁੰਦਾ ਨਾ, ਕਿੱਥੇ ਕਿੱਥੇ ਭਲਾ, ਆਸਾ ਦੀ ਵਾਰ 'ਚ ਵੱਡੀ ਵਡਿਆਈ ਜਾਂ ਵੱਡਾ ਨਾ, ਵੱਡੀ ਵਡਿਆਈ ਜਾਂ ਨਿਚਲ ਥਾਓ। ਸੋ ਇਉਂ ਉਹਦੀ ਵਡਿਆਈਆਂ ਵੱਡੀਆਂ ਨੇ ਇੱਕ ਇੱਕ ਕਰਕੇ। ਸੋ ਇੱਥੇ ਤੱਕ ਸੀ, ਹਾਂ 16 ਹੋ ਗਈਆਂ, ਹਾਂਜੀ। ਕੀ ਕੀਤਾ ਸੀ ਸ਼ੁਰੂ, ਕੀ ਕੀਤਾ ਸੀ ਦੇਖ ਲਓ, ਫਿਰ ਸਪੀਡ ਖਿੱਚਦੀ ਤੁਸੀਂ, ਤੇਜ਼ ਹੋ ਬਹੁਤ ਸਵੇਰ ਵਾਲਿਆਂ ਨੂੰ। ਇਹ ਪੌੜੀ ਨੂੰ ਦੁਬਾਰੇ ਪੜ੍ਹੋ, ਹਾਂਜੀ ਇੱਕ ਮਿੰਟ, ਹਾਂਜੀ ਲਿਖਣੇ ਲਿਖ, ਤੌਰੇਤ ਜੰਬੂਰ, ਇਹ ਉਹਨਾਂ ਨੇ ਲਿਖਣ ਤੋਂ ਰਹਿ ਗਏ ਸੀ ਜਿਹੜੇ ਇਸਲਾਮ ਦੇ ਗ੍ਰੰਥ ਸੀ। ਤੌਰੇਤ ਜੰਬੂਰ, ਜੰਬੂਰ
ਦੋ ਹੀ ਕੀਤੀਆਂ,
ਅੰਜੀਲ, ਅੰਜੀਲ ਐਡੇ ਦੀ ਟਿੱਪੀ ਜੱਜੇ ਨੂੰ ਵਿਆਰੀ ਲੱਲਾ, ਅੰਜੀਲ ਅਤੇ ਕੁਰਾਨ, ਇਹ ਚਾਰ ਉਹਨਾਂ ਦੇ ਧਾਰਮਿਕ ਗ੍ਰੰਥ ਨੇ। ਅਤੇ ਈਸਾਈਆਂ ਦੀ ਬਾਈਬਲ ਹੈ। ਹਾਂਜੀ ਅੰਜੀਲ ਅਤੇ ਅੱਗੇ ਕੁਰਾਨ, ਵੇਦ ਉਹ ਲਿਖ ਲਓ, ਸ਼ਾਮ ਵੇਦ ਸਤਯੁਗ ਦਾ, ਰਿਗਵੇਦ ਤ੍ਰੇਤੇ ਯੁਗ ਦਾ, ਯਜੁਰਵੇਦ ਦੁਆਪਰ ਯੁਗ ਦਾ ਲਿਖ ਲਿਆ। ਤ੍ਰੇਤੇ ਦਾ, ਹਾਂ ਰਿਗਵੇਦ ਤ੍ਰੇਤੇ ਯੁਗ ਦਾ, ਜੋਜਰ ਜਿਹੜਾ ਹੈ ਦੁਆਪਰ ਦਾ, ਅਥਰਵਣ ਇਹ ਕਲਯੁਗ ਦਾ ਥਾਪਿਆ ਗਿਆ, ਸ਼ਾਮ ਸਤਯੁਗ ਦਾ, ਹਾਂ, ਸ਼ਾਮ ਵੇਦ ਦੇ ਚਿੱਟੇ ਕੱਪੜੇ ਪਾਉਂਦੇ ਸੀ, ਸਤਿਯੁਗ ਵੇਲੇ ਚਿੱਟੇ ਵਸਤਰ ਸੀ, ਰਿਗ ਵੇਲੇ ਲਾਲ, ਇਹ ਉਹਨਾਂ ਤ੍ਰੇਤੇ ਯੁੱਗ ਵਿੱਚ ਇਹ ਰੰਗ ਪਹਿਨੇ ਰਾਮ ਚੰਦਰ ਹੋਰਾਂ ਨੇ, ਅਵਤਾਰਾਂ ਨੇ ਵੀ, ਦੁਆਪਰਾ ਗਿਆ ਕ੍ਰਿਸ਼ਨ ਜੀ ਨੇ ਵੀ ਪੀਲੇ ਪਹਿਨੇ ਨੇ, ਪੀਤੰਬਰ, ਤਾਂ ਹੀ ਦਾ ਨਾਮ ਪੀਤੰਬਰ ਪਿਆ। ਕਲਯੁਗ ਦੇ ਅੰਦਰੋਂ ਵੀ ਕਾਲੇ ਬਾਹਰੋਂ ਵੀ ਕਾਲੇ, ਚਲ ਤਾਂ ਹੀ ਪਾਏ ਨੇ ਵੀ ਅੰਦਰੋਂ ਵੀ ਕਾਲੇ। ਠੀਕ ਹੈ, ਚਲੋ ਪੜ੍ਹੋ ਪੜ੍ਹੋ ਸਾਰੇ।
ਵੇਦ ਕਿਤੇਬੋਂ ਬਾਹਰਾ ਲੇਖ ਅਲੇਖ ਨ ਲਿਖਿਆ ਜਾਈ, ਰੂਪ ਅਨੂਪ ਅਰ ਚਰਚ ਹੈ ਦਰਸ਼ਨ ਦ੍ਰਿਸ਼ਟ ਅਗੋਚਰ ਭਾਈ।
ਇੱਕ ਮਿੰਟ ਰੁਕਿਓ, ਇੱਥੇ ਚਰਚ ਦੇ ਚਰਚੇ ਦੀ ਟਿੱਪੀ ਅਧਿਕ ਹੈਗੀ ਹੈ ਨਹੀਂ ਕਿਸੇ ਕੋਲ, ਤਾਂ ਅਧਿਕ ਕਿਸੇ ਕੋਲ ਤਾਂ ਨਹੀਂ, ਫਿਰ ਆਚਰਜ ਪੜ੍ਹੋ। ਹਾਂ ਹਾਂ ਜੇ ਅਧਿਕ ਹੈ ਨਹੀਂ, ਰੂਪ ਅਨੂਪ ਅਚਰਜ ਹੈ,
ਰੂਪ ਅਨੂਪ ਅਚਰਜ ਹੈ
ਦਰਸ਼ਨ
ਦ੍ਰਿਸ਼ਟਨ ਦ੍ਰਿਸ਼ਟ ਅਗੋਚਰ ਭਾਈ, ਇੱਕ ਕਵਾਓ ਪਸਾਓ ਕਰ ਤੋਲਣ ਤੁਲਾ ਧਾਰ ਨਾ ਸਮਾਈ, ਕਥਨੀ ਬਦਨੀ ਬਾਹਰ।
ਇੱਕ ਮਿੰਟ ਰੋਕੋ, ਹਾਂ ਪਤਾ ਕੀ ਕਰਕੇ ਕਥਨੀ ਕਹਿ ਕੇ, ਤੂੰ ਕਹਿੰਦੇ ਵਧਨੀ ਕਹਿ ਕੇ, ਦੱਦੇ ਵਜਾਓ ਤਾਂ ਦਰਾ ਕੇ ਵਧਨੀ, ਕਿੰਨਾ ਉਲਟ ਅਰਥ ਹੋਜੂ, ਬਦਨੀ ਦੱਦੇ ਨਾਲ ਬੋਲੋ, ਕਥਨੀ ਬਦਨੀ,
ਕਥਨੀ ਬਦਨੀ ਬਾਹਰਾ ਤੇ ਸ਼ਬਦ ਸੁਰਤ ਲਿਵਲਾਈ, ਮਨ ਬਚਨ ਅਗੋਚਰਾ ਮਤ ਬੁੱਧ ਸਾਧ ਸੁਧ ਪਾਈ, ਅਸ਼ਾਲ ਅਸ਼ੇਦ ਅਭੇਦ ਹੈ ਭਗਤ ਵਸ਼ਲ ਸਾਧ ਸੰਗਤ ਛਾਈ,
ਵੱਡਾ ਆਪ ਵੱਡੀ ਵਡਿਆਈ, ਵੱਡਾ ਆਪ ਵੱਡੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।